दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा है बैराड़ा दा। कथा इथों तक पहुंची है कि सतगुरु गोविंद सिंह सच्चे पातशाह जी ने बैराड़ां दे तनखाहां मंगण दे उते सारिया बैराड़ां नूं तनखाहां दित्तियां ने। कवि संतोख सिंह जी दस रहे सन कि बैराड़ अपनियां तलबां नूं तनखाहां नूं लैके बड़े प्रसन्न होए ने, उन्हां दे प्रसन्नता दी कोई हद नहीं है। इथों तक करीब कथा पहुंच चुकी सी, अज इथों अगे मैं प्रारंभ करदा। श्री मुख ते बोले हित नाली आवो दान सिंह अस पाली। ग्रंथाकार भाई संतोख सिंह जी लिखते ने कि जदों सारिया ही बैराड़ा नूं तनखाहां दे दित्तियां, इन्हां सारिया ही बैराड़ा तो वखरा एक सिंह सी जिहदा नाम सी दान सिंह। कवि संतोख सिंह जी लिखते ने कि अपने श्री मुख तो सतगुरां ने बड़े हित दे नाल दान सिंह नूं आख्या, कहिंदे ने हे घोड़िया दे पालन वाले दान सिंह तू भी अपनी तनखाह लै लै। दर बचा करी को बरतन ते तुव संगी सब लेन करन ते। सतगुरु गोविंद सिंह जी कहिंदे ने कि तुहाडी नौकरी दी जिहड़ी माया है असीं सारिआं नूं अदा कर रहे हां। सतगुरु गोविंद सिंह जी कहिंदे ने कि सारिआं नूं तनखाहां उन्हां दीआं दे दित्तीआं ने, इस करके दान सिंघा तूं वी अपनी तनखाह जिन्नी बणदी है उह लै लै। तूं पी लेह लेखा निज करके अगर नौकरी कर मुद तरके। सतगुरु जी कहिंदे ने कि लेखा करके हिसाब करके जिन्नी तेरी तनखाह बनदी है ओह तू साडे तो लै लै, ते तनखाह लैण तो बाद तू अगे तो भी खुशी नूं धारण करके साडी नौकरी नूं कर। सुन कै दान सिंह कर जोरे दूध पूत धन सब कर मेरे। कवि संतोख सिंह जी लिखते ने जदों सतगुरु गोविंद सिंह जी ने दान सिंह नूं ऐसा आख्या, हाथ जोड़ के दान सिंह कहिंदा सच्चे पातशाह जी दुध पुत धन ये सारा कुछ सच्चे पातशाह जी मेरे घर दे विच मौजूद है। कृपा करो सिखी मुझ दीजै अपनो जान बख्श कर लीजै। सच्चे पातशाह जी ਮੈਨੂੰ ਮਾਇਆ ਦੀ ਲੋੜ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਤੇ ਆਪਣੀ ਸਿੱਖੀ ਦਾ ਹੀ ਤੁਸੀਂ ਦਾਨ ਬਖਸ਼ੋ। ਸੱਚੇ ਪਾਤਸ਼ਾਹ ਜੀ ਮੈਂ ਨਾ ਬੈਰਾਣਾ ਦੇ ਨਾਲ ਦਾ ਨਹੀਂ ਹੈ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਤਨਖਾਹਾਂ ਬੈਰਾਣਾ ਨੇ ਮੰਗੀਆਂ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਦੇ ਦੇਵਾਂਗੇ, ਜਰਾ ਕੁ ਤੁਸੀਂ ਭਰੋਸੇ ਨੂੰ ਧਾਰਨ ਕਰੋ। ਪਰ ਬੈਰਾਣਾ ਨੇ ਇਨਕਾਰ ਕੀਤਾ। ਬਹੁਤਾ ਜ਼ਿਆਦਾ ਜ਼ੋਰ ਦੇਣ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਕਿ ਦੋ ਗੱਲਾਂ ਦੇ ਵਿੱਚੋਂ ਤੁਸੀਂ ਇੱਕ ਗੱਲ ਕਰ ਲਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਮਾਇਆ ਲਵੋਗੇ ਤੇ ਫੇਰ ਤੁਹਾਨੂੰ ਗੁਰੂ ਦੀ ਸਿੱਖੀ ਛੱਡਣੀ ਪਏਗੀ, ਤੇ ਜੇਕਰ ਗੁਰੂ ਦੀ ਸਿੱਖੀ ਨੂੰ ਧਾਰਨ ਕਰੋਗੇ ਤੇ ਫਿਰ ਮਾਇਆ ਦਾ ਜੇ ਤਿਆਗ ਕਰੋ। ਪਰ ਬੈਰਾੜਾ ਨੇ ਸਾਰਿਆਂ ਨੇ ਆਖਿਆ ਸੀ ਸਾਨੂੰ ਗੁਰਸਿੱਖੀ ਦੀ ਲੋੜ ਨਹੀਂ ਹੈ, ਸਾਨੂੰ ਮਾਇਆ ਦੀ ਲੋੜ ਹੈ। ਬੈਰਾੜਾ ਨੇ ਕਹਿ ਦਿੱਤਾ ਗੁਰਸਿੱਖੀ ਦੀ ਲੋੜ ਨਹੀਂ ਹੈ, ਮਾਇਆ ਦਿਓ, ਤੇ ਸਤਿਗੁਰਾਂ ਨੇ ਮਾਇਆ ਪ੍ਰਦਾਨ ਕਰ ਦਿੱਤੀ। ਹੁਣ ਜਿਹੜਾ ਦਾਨ ਸਿੰਘ ਹੈ ਇਹ ਬਾਕੀ ਦੇ ਸਾਰੇ ਬੈਰਾੜਾਂ ਤੋਂ ਵੱਖਰੀ ਮਤ ਦਾ ਧਾਰਨੀ ਹੈ। ਹੁਣ ਇਹ ਦਾਨ ਸਿੰਘ ਅਰਜ ਕਰ ਰਿਹਾ ਕਿ ਸੱਚੇ ਪਾਤਸ਼ਾਹ ਜੀ ਬਾਕੀ ਬੈਰਾੜਾਂ ਨੇ ਤਨਖਾਹਾਂ ਲਈਆਂ ਪਰ ਗੁਰੂ ਦੀ ਸਿੱਖੀ ਨੂੰ ਛੱਡਿਆ, ਸੱਚੇ ਪਾਤਸ਼ਾਹ ਜੀ ਮੈਨੂੰ ਤਨਖਾਹ ਦੀ ਲੋੜ ਨਹੀਂ, ਮੈਨੂੰ ਮਾਇਆ ਦੀ ਲੋੜ ਨਹੀਂ, ਸੱਚੇ ਪਾਤਸ਼ਾਹ ਜੀ ਮੈਂ ਤੇ ਤੁਹਾਡੀ ਸਿੱਖੀ ਨੂੰ ਧਾਰਨ ਕਰਨਾ ਚਾਹੁੰਦਾ, ਮੈਂ ਸਿੱਖੀ ਨਹੀਂ ਛੱਡਣਾ ਚਾਹੁੰਦਾ। ਇਸ ਤੋਂ ਇਲਾਵਾ ਇਹ ਵੀ ਗੱਲ ਨਾਲ ਦੀ ਨਾਲ ਧਿਆਨ ਦੇਣ ਯੋਗ ਹੈ ਕਿ ਦਾਨ ਸਿੰਘ ਨੇ ਅਜੇ ਸਿੱਖੀ ਪਦ ਨੂੰ ਗ੍ਰਹਿਣ ਹੀ ਨਹੀਂ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਨਹੀਂ ਸੀ ਬਣਾਇਆ, ਨਹੀਂ ਸੀ ਛਕਿਆ ਤੇ ਨਾ ਹੀ ਜਦੋਂ ਕਿਸੇ ਨੂੰ ਛਕਾਇਆ ਸੀ, ਉਸ ਤੋਂ ਪਹਿਲਾਂ ਵੀ ਇਤਿਹਾਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਦਾ ਇਤਿਹਾਸ। ਪਰ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਗੋਬਿੰਦ ਰਾਏ ਸੀ। ਗੋਬਿੰਦ ਰਾਏ ਦਾ ਜਦੋਂ ਇਤਿਹਾਸ ਚੱਲ ਰਿਹਾ ਹੋਵੇ, ਉਹਨਾਂ ਦੇ ਬਾਲਪਣ ਦੀਆਂ ਲੀਲਾਵਾਂ ਦਾ ਜਿੱਥੇ ਜ਼ਿਕਰ ਹੋ ਰਿਹਾ ਹੋਵੇ, ਉੱਥੇ ਅਸੀਂ ਗੋਬਿੰਦ ਰਾਏ ਪਦ ਦੀ ਜਗ੍ਹਾ ਦੇ ਉੱਤੇ, ਉਸ ਨਾਮ ਦੀ ਜਗ੍ਹਾ ਦੇ ਉੱਤੇ ਗੋਬਿੰਦ ਸਿੰਘ ਪਦ ਵੀ ਵਰਤ ਲੈਂਦੇ ਹਾਂ। ਇਸੇ ਤਰ੍ਹਾਂ ਹੁਣ ਦਾਨ ਸਿੰਘ ਪਦ ਵਰਤਿਆ ਜਾ ਰਿਹਾ, ਦਾਨ ਦੇ ਨਾਲ ਸਿੰਘ ਸ਼ਬਦ ਜੋੜਿਆ ਜਾ ਰਿਹਾ, ਪਰ ਧਿਆਨ ਦੇਣ ਦੀ ਲੋੜ ਹੈ ਅਜੇ ਦਾਨ ਸਿੰਘ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਅਜੇ ਅੰਮ੍ਰਿਤ ਗ੍ਰਹਿਣ ਨਹੀਂ ਕੀਤਾ। ਇਸ ਤੋਂ ਪਹਿਲਾਂ ਹੀ ਕਵੀ ਸੰਤੋਖ ਸਿੰਘ ਜੀ ਨੇ ਉਹਦਾ ਨਾਮ ਦਾਨ ਸਿੰਘ ਬਿਆਨ ਕੀਤਾ। ਹੁਣ ਇੱਥੇ ਦੋ ਅਰਥ ਲੱਗਦੇ ਨੇ ਜਿਹੜੇ ਦੋਵੇਂ ਅਰਥ ਬਿਲਕੁਲ ਸਹੀ ਸਾਬਤ ਹੁੰਦੇ ਨੇ। ਦਾਨ ਸਿੰਘ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਜੀ ਮੈਂ ਬਾਕੀ ਦੇ ਬੈਰਾੜਾਂ ਦੇ ਵਾਂਗ ਗੁਰਸਿੱਖੀ ਨੂੰ ਨਹੀਂ ਛੱਡਣਾ, ਮੈਂ ਗੁਰਸਿੱਖੀ ਦਾ ਧਾਰਨੀ ਬਣ ਕੇ ਰਹਿਣਾ। ਦੂਜੀ ਤਰਫ ਇਹ ਗੱਲ ਬਣਦੀ ਹੈ ਕਿ ਮੈਂ ਗੁਰੂ ਦੀ ਸਿੱਖੀ ਨੂੰ ਸੱਚੇ ਪਾਤਸ਼ਾਹ ਜੀ ਧਾਰਨ ਕਰਨਾ, ਇਸ ਕਰਕੇ ਸੱਚੇ ਪਾਤਸ਼ਾਹ ਮੈਨੂੰ ਮਾਇਆ ਦੀ ਲੋੜ ਨਹੀਂ ਹੈ, ਮੇਰੇ ਘਰ ਦੇ ਵਿੱਚ ਹਰ ਇੱਕ ਪਦਾਰਥ ਮੌਜੂਦ ਹੈ। ਉਸ ਵੇਲੇ ਕਿਸ ਤਰੀਕੇ ਦੇ ਨਾਲ ਇਹ ਸਾਰੀ ਵਾਰਤਾ ਵਾਪਰੀ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਸ਼ਬਦਾਂ ਵਿੱਚ ਵੀ ਬਿਆਨ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ, ਕਿਸ ਤਰ੍ਹਾਂ ਮਾਇਆ ਆਈ, ਕਿਸ ਤਰ੍ਹਾਂ ਬੈਰਾਣਾ ਨੂੰ ਵੰਡੀ ਤੇ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਾਨ ਸਿੰਘ ਦੇ ਨਾਲ ਵਚਨ ਕੀਤੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ। ਇਨੇ ਚਿਰ ਨੂੰ ਆਵ ਹੀਰ ਗਿਆ ਰਹੇ ਖੜੇ ਉਥੇ ਮੁਸਕਰਾਏ ਗੁਰਜੀ, ਇੱਕ ਸਿੱਖ ਨੇ ਖੱਚਰ ਧਨ ਲੱਦੀ ਖੜੀ ਕਰ ਦਿੱਤੀ ਪਾਸ ਲਿਆਏ ਗੁਰਜੀ, ਉਸੇ ਵਕਤ ਉਲਟਾ ਕੇ ਰੱਖ ਦਿੱਤੀ ਲੈ ਸਭ ਬੈਰਾੜ ਬੁਲਾਏ ਗੁਰਜੀ, ਤੇਲਾ ਤੇਲਾ ਪੈਸਾ ਪੈਸਾ ਗਿਣ ਕਰਕੇ ਹਰ ਇੱਕ ਦੇ ਤਾਈ ਦਿਵਾਏ ਗੁਰਜੀ, ਆ ਤਲਬ ਤੂੰ ਲੈ ਲੈ ਦਾਨ ਸਿੰਘਾ ਨਾਲ ਖੁਸ਼ੀ ਦੇ ਬਚਨ ਸੁਣਾਏ ਗੁਰਜੀ, ਮੈਨੂੰ ਇੱਕੋ ਤਲਬ ਸਿੱਖੀ ਚਾਹੀਦੀ ਹੈ, ਦਾਨ ਸਿੰਘ ਕਹਿੰਦਾ ਸੱਚੇ ਸ਼ਾਹੇ ਗੁਰਜੀ, ਮੇਰੇ ਘਰ ਕਾਟਾ ਕਿਸੇ ਗੱਲ ਦਾ ਨਹੀਂ, ਇੱਕੋ ਸਿੱਖੀ ਦੇਹੋ ਵੱਡੀ ਚਾਹੇ ਗੁਰਜੀ, ਇਹ ਬੈਰਾਣਾ ਦੀ ਭੁੱਲ ਕਰਤਾਰ ਸਿੰਘਾ ਦੇਣੀ ਆਪਣੇ ਦਿਲੋਂ ਭੁਲਾਏ ਗੁਰਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ। ਦਾਨ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ ਜੀ ਮੈਨੂੰ ਸਿੱਖੀ ਦੀ ਤਲਬ ਚਾਹੀਦੀ ਹੈ, ਮੈਨੂੰ ਸਿੱਖੀ ਦੀ ਤਨਖਾਹ ਚਾਹੀਦੀ ਹੈ। ਸੱਚੇ ਪਾਤਸ਼ਾਹ ਜੀ ਇਸੇ ਗੱਲ ਦਾ ਮੈਨੂੰ ਦਾਨ ਬਖਸ਼ੋ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਬੈਰਾਣਾ ਨੇ ਬਹੁਤ ਵੱਡੀ ਭੁੱਲ ਕੀਤੀ ਹੈ ਕਿ ਸਿੱਖੀ ਨੂੰ ਛੱਡਿਆ, ਤਨਖਾਹਾਂ ਨੂੰ ਮਾਇਆ ਨੂੰ ਗ੍ਰਹਿਣ ਕੀਤਾ। ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਐਸੀ ਅਰਜ ਬੇਨਤੀ ਵੀ ਕਰਦਾ ਕਿ ਸੱਚੇ ਪਾਤਸ਼ਾਹ ਜੀ ਜੋ ਬੈਰਾਣਾ ਮੇਰੇ ਨਾਲਦਿਆਂ ਨੇ ਭੁੱਲ ਕੀਤੀ ਹੈ ਉਸ ਭੁੱਲ ਦੀ ਇਹਨਾਂ ਨੂੰ ਮਾਫੀ ਦੇ ਦਿਓ। ਪੁਣ ਗੁਰ ਭਾਣਿਓ ਮਿਲਣ ਸੰਗ ਪਾਈ, ਤਿੰਨ ਹੀ ਸਮ ਤੁਝ ਕੋ ਬਨ ਆਈ। ਜਦੋਂ ਦਾਨ ਸਿੰਘ ਨੇ ਐਸੀ ਅਰਜ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਭਰਾਵਾਂ ਦੇ ਨਾਲ ਦਾਨ ਸਿੰਘਾ ਤੈਨੂੰ ਵੀ ਮਿਲਣਾ ਚਾਹੀਦਾ, ਉਹਨਾਂ ਵਰਗੀ ਤੈਨੂੰ ਵੀ ਗੱਲ ਕਰਨੀ ਬਣਦੀ ਹੈ ਜਿਸ ਤਰ੍ਹਾਂ ਦੀ ਬਾਕੀ ਦੇ ਬੈਰਾੜਾ ਨੇ ਗੱਲ ਕੀਤੀ ਹੈ, ਭਾਵ ਤੂੰ ਤਨਖਾਹ ਲੈ।
ਹਾਣ ਲਾਭ ਤਿੰਨ ਕੋ ਸਮਝਾਨੋ, ਪ੍ਰਾਤਨ ਤੇ ਵਿਚਰਨ ਨਹੀਂ ਠਾਨੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹਾਨੀ ਤੇ ਲਾਭ, ਫਾਇਦਾ ਤੇ ਨੁਕਸਾਨ ਉਹਨਾਂ ਦੇ ਨਾਲ ਹੀ ਤੈਨੂੰ ਬਣੇਗਾ, ਇਸ ਕਰਕੇ ਆਪਣੇ ਭਰਾਵਾਂ ਬੈਰਾਣਾ ਦੇ ਨਾਲੋਂ ਤੂੰ ਵਿਛੜਨਾ, ਉਹਨਾਂ ਦਾ ਸਾਥੀ ਬਣ।
ਜਿਮ ਸਭ ਕਰ ਜੋਗ ਤਿਮ ਕਰ ਬੋ, ਪ੍ਰਿਥਕ ਹੋਣ ਕੀ ਕਿਉਂ ਤ੍ਰਿਟ ਧਰਬੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਸਾਰਿਆਂ ਨੇ ਯਥਾ ਯੋਗ ਆਪਣੇ ਮਤ ਦੇ ਨਾਲ ਕਰਮ ਕੀਤਾ ਹੈ ਉਸੇ ਤਰ੍ਹਾਂ ਬਾਕੀਆਂ ਦੀ ਤਰ੍ਹਾਂ ਦਾਨ ਸਿੰਘਾ ਤੈਨੂੰ ਵੀ ਕਰਨਾ ਚਾਹੀਦਾ।
ਪ੍ਰਿਥਕ ਹੋਣ ਕੀ ਕਿਉਂ ਤ੍ਰਿੜ ਧਰਬੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਬੈਰਾੜਾਂ ਦੇ ਨਾਲੋਂ ਵੱਖਰੇ ਹੋਣ ਦੀ ਇੱਛਾ ਦਾਨ ਸਿੰਘਾ ਤੂੰ ਕਿਉਂ ਧਾਰਨ ਕਰਦਾ।
ਦਾਨ ਸਿੰਘ ਕਹਿ ਕਿਰਪਾ ਕਰੀ ਜੈ, ਇਨਕੇ ਸਾਥ ਨ ਮੋਹੇ ਮਲੀ ਜੈ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੋ ਤਿੰਨ ਬਚਨ ਇਸੇ ਤਰ੍ਹਾਂ ਕੀਤੇ, ਭਰਾਵਾਂ ਦੇ ਨਾਲ ਮਿਲ, ਇਹ ਤੇਰੇ ਸਾਥੀ ਨੇ, ਜਿਵੇਂ ਇਹਨਾਂ ਨੇ ਕੀਤਾ ਤੂੰ ਵੀ ਉਸੇ ਤਰ੍ਹਾਂ ਕਰ, ਤੇ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਦਾਨ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੇ ਰਹਿਮ ਕਰੋ, ਮੇਰੇ ਤੇ ਕਿਰਪਾ ਕਰੋ, ਇਨਕੇ ਸਾਥ ਨਾ ਮੋਹੇ ਮਲੀਜੈ। ਸੱਚੇ ਪਾਤਸ਼ਾਹ ਜੀ ਇਹਨਾਂ ਬਾਕੀ ਦੇ ਬੈਰਾਣਾ ਦੇ ਨਾਲ ਮੈਨੂੰ ਨਾ ਮਿਲਾਓ। ਸੱਚੇ ਪਾਤਸ਼ਾਹ ਜੀ ਇਹ ਵੱਖਰੇ ਨੇ, ਮੈਂ ਵੱਖਰਾ ਹਾਂ, ਕਿਉਂਕਿ ਇਹਨਾਂ ਦਾ ਮਤ ਵੱਖਰਾ ਹੈ, ਮੇਰਾ ਮਤ ਵੱਖਰਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਬਾਰ ਬਾਰ ਐਸਾ ਬਚਨ ਨਾ ਕਰੋ ਕਿ ਮੇਰੇ ਭਰਾ ਨੇ, ਮੇਰੇ ਸੰਗੀ ਨੇ, ਮੇਰੇ ਸਾਥੀ ਨੇ। ਸੱਚੇ ਪਾਤਸ਼ਾਹ ਜੀ ਮੇਰੇ ਤੇ ਰਹਿਮ ਕਰਕੇ ਐਸਾ ਕਰਮ ਕਰੋ, ਮੈਨੂੰ ਇਹਨਾਂ ਦੇ ਨਾਲ ਨਾ ਰਲਾਓ।
ਅਪਰ ਸਰਬ ਕੁਛ ਹੈ ਘਰ ਮੇਰੇ, ਆਪ ਸਿੱਖੀ ਦੀ ਜੈ ਲਖ ਚੇਰੇ।
ਦਾਨ ਸਿੰਘ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੀ ਹੋਰ ਸਾਰਾ ਹੀ ਕੁਝ ਮੇਰੇ ਘਰ ਦੇ ਵਿੱਚ ਮੌਜੂਦ ਹੈ। ਸੱਚੇ ਪਾਤਸ਼ਾਹ ਇੱਕੋ ਚੀਜ਼ ਨਹੀਂ ਹੈ, ਉਹ ਹੈ ਗੁਰੂ ਦੀ ਸਿੱਖੀ। ਇਸ ਕਰਕੇ ਗੁਰੂ ਦੀ ਸਿੱਖੀ ਸੱਚੇ ਪਾਤਸ਼ਾਹ ਜੀ ਮੈਨੂੰ ਬਖਸ਼ ਦੇਵੋ, ਕਿਰਪਾ ਕਰਕੇ ਆਪਣਾ ਦਾਸ ਸੇਵਕ ਸਵੀਕਾਰ ਕਰੋ। ਇਸ ਤਰ੍ਹਾਂ ਦੀ ਜਿਹੜੀ ਅਰਜ਼ੀ ਸੀ ਉਸ ਵੇਲੇ ਦਾਨ ਸਿੰਘ ਨੇ ਕੀਤੀ।
ਅਸੀਂ ਲੋਕ ਬੈਰਾੜ ਹਾਂ ਜਾਂਗਲੀ ਜੀ, ਸਾਨੂੰ ਬੋਲਣਾ ਮੂਲ ਨਾ ਆਮਦਾਏ, ਹਾਣ ਲਾਭ ਦੀ ਕੁਝ ਵੀ ਸੂਝ ਨਾਹੀ, ਲੁੱਟ ਮਾਰ ਖਾਣਾ ਪੀਣਾ ਪਾਮਦਾਏ, ਇਸ ਵਾਸਤੇ ਬਖਸ਼ਣੀ ਭੁੱਲ ਸਾਡੀ, ਰਹੇ ਕਾਇਮ ਸਿੱਖੀ ਦਿਲ ਚਾਮਦਾਏ, ਨਾ ਦੇਈ ਸਰਾਪ ਕਰਤਾਰ ਸਿੰਘਾ, ਗੁਰੂ ਡਾਡਿਆ ਦਿਲ ਮੇਰਾ ਡਰ ਖਾਮਦਾਏ।
ਹੱਥ ਜੋੜ ਕੇ ਦਾਨ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ ਅਸੀਂ ਜਾਂਗਲੇ ਹਾਂ, ਸੱਚੇ ਪਾਤਸ਼ਾਹ ਜੀ ਸਾਨੂੰ ਬੋਲਣਾ ਚਲਣਾ ਨਹੀਂ ਆਉਂਦਾ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਤੇ ਐਸਾ ਰਹਿਮ ਕਰਿਓ। ਹੇ ਡਾਡਿਆ ਗੁਰੂਆ, ਦਿਲ ਬੜਾ ਡਰਦਾ ਹੈ ਤੇਰੇ ਸਰਾਪ ਤੋਂ, ਇਸ ਕਰਕੇ ਕਿਰਪਾ ਕਰੇ ਕੋਈ ਸਰਾਪ ਨਾ ਦੇ ਦੇਵੇਂ। ਇਸ ਤਰ੍ਹਾਂ ਦੀ ਬੇਨਤੀ ਦਾਨ ਸਿੰਘ ਨੇ ਕੀਤੀ।
ਸੁਣ ਪ੍ਰਸੰਨ ਹੈ ਕਰ ਗੁਰ ਪਾਖਿਓ, ਸਿੱਖੀ ਕੋ ਬੀਰਜ ਤੈ ਰਾਖਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਐਸੇ ਬਚਨ ਦਾਨ ਸਿੰਘ ਨੇ ਆਖੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾਨ ਸਿੰਘ ਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਬਚਨ ਕੀਤਾ, ਹੇ ਦਾਨ ਸਿੰਘਾ, ਅੱਜ ਤੋਂ ਬੈਰਾੜਾਂ ਦੀ ਸਿੱਖੀ ਦਾ ਬੀਜ ਰੱਖ ਲੈ, ਭਾਵ ਕਿ ਜੇਕਰ ਤੂੰ ਵੀ ਇਹਨਾਂ ਦੇ ਵਾਂਗ ਹੀ ਕਰਦਾ ਤੇ ਤੁਹਾਡੀ ਸਿੱਖੀ ਦਾ ਜਿਹੜਾ ਬੀਜ ਸੀ ਉਹ ਖਤਮ ਹੋ ਜਾਣਾ ਸੀ।
ਇਸੀ ਬੀਜ ਤੇ ਸਗਰੇ ਦੇਸ਼ ਦਿਨ ਦਿਨ ਪ੍ਰਤੀਵਾਦ ਜਾਏ ਵਿਸ਼ੇਸ਼।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਲਵੇ ਦੀ ਸਿੱਖੀ ਦਾ ਬੀਜ ਦਾਨ ਸਿੰਘਾ ਤੂੰ ਬਰਕਰਾਰ ਰੱਖ ਲਿਆ ਹੈ, ਇਸੇ ਹੀ ਬੀਜ ਤੋਂ ਸਤਿਗੁਰੂ ਜੀ ਕਹਿੰਦੇ ਨੇ ਕਿ ਪੂਰੇ ਦਾ ਪੂਰਾ ਮਾਲਵਾ ਇਲਾਕਾ ਪ੍ਰਫੁੱਲਤ ਹੋਵੇਗਾ, ਦਿਨ ਪ੍ਰਤੀ ਦਿਨ ਸਿੱਖੀ ਦੇ ਵਿੱਚ ਇਸੇ ਬੀਜ ਦੇ ਨਾਲ ਹੀ ਵਾਧਾ ਹੋਵੇਗਾ।
ਪਾਲੋ ਦੇਸ ਜੰਗਲ ਕੋ ਕਰਿਓ ਬਾੜੀ ਉਪਕਾਰ ਕਰਨ ਹਿਤ ਧਰਿਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਲਵੇ ਦੇ ਪੂਰੇ ਇਲਾਕੇ ਦਾ ਤੂੰ ਬਹੁਤ ਵੱਡਾ ਦਾਨ ਸਿੰਘਾ ਭਲਾ ਕੀਤਾ ਹੈ, ਭਾਵ ਕਿ ਤੂੰ ਬਹੁਤ ਵੱਡਾ ਮਾਲਵੇ ਇਲਾਕੇ ਆਪਣੇ ਦੇ ਉੱਤੇ ਉਪਕਾਰ ਕੀਤਾ ਹੈ, ਹਿੱਤ ਦੇ ਨਾਲ ਤੂੰ ਐਸੀ ਗੱਲ ਆਖੀ ਹੈ ਕਿ ਡਾਢਿਆ ਗੁਰੂਆ ਸਰਾਪ ਨਾ ਦੇ ਦੇਵੀਂ, ਇਸ ਤੋਂ ਇਲਾਵਾ ਆਪਣੀ ਸਿੱਖੀ ਦੇ ਵਿੱਚ ਬਰਕਰਾਰ ਰਿਹਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਇਸੇ ਕਰਕੇ ਤੂੰ ਬੀਜ ਰੱਖ ਲਿਆ, ਜੇਕਰ ਬੀਜ ਖਤਮ ਨਹੀਂ ਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਾਲਵੇ ਦੇ ਇਲਾਕੇ ਦੇ ਵਿੱਚੋਂ ਸਿੱਖੀ ਵੀ ਕਦੇ ਖਤਮ ਨਹੀਂ ਹੋਏਗੀ।
ਜਿਮ ਸਭ ਮਾਜੇ ਕੀ ਵਡਿਆਈ ਮਹਾ ਸਿੰਘ ਨੇ ਰਾਖ ਦਿਖਾਈ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਪ੍ਰਮਾਣ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਦਾਨ ਸਿੰਘਾ, ਜਿਸ ਤਰ੍ਹਾਂ ਸਾਰੇ ਦੇ ਸਾਰੇ ਮਾਝੇ ਇਲਾਕੇ ਦੀ ਜਿਹੜੀ ਸਿੱਖੀ ਸੀ ਉਸ ਨੂੰ ਵਰ ਮੰਗ ਕੇ ਮਹਾ ਸਿੰਘ ਨੇ ਬਰਕਰਾਰ ਰੱਖਿਆ, ਉਸੇ ਤਰੀਕੇ ਦੇ ਨਾਲ ਤੂੰ ਇਸ ਇਲਾਕੇ ਦੀ ਭਾਵ ਕੇ ਮਾਲਵੇ ਦੀ ਸਿੱਖੀ ਨੂੰ ਬਰਕਰਾਰ ਰੱਖਣ ਦੇ ਵਾਸਤੇ ਅਰਜ ਕੀਤੀ।
ਦੇਸ਼ ਮਾਲਵੇ ਕੀ ਅਬ ਰਾਖੀ ਉਪਜੈ ਸਿੱਖੀ ਕੇ ਅਬੇਲਾਖੀ।
ਮਹਾ ਸਿੰਘ ਨੇ ਬਹੁਤ ਵੱਡਾ ਪਰਉਪਕਾਰ ਕੀਤਾ, ਆਪਣੇ ਮਾਝੇ ਇਲਾਕੇ ਦੇ ਵਾਸਤੇ ਬੇਦਾਵਾ ਅਰਜ ਕਰਕੇ ਪੜਵਾਇਆ, ਟੁੱਟੀ ਮੇਲ ਲਓ ਐਸੀ ਅਰਜ ਕੀਤੀ। ਉਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਦਾਨ ਸਿੰਘਾ ਤੂੰ ਮਾਲਵੇ ਦੀ ਸਿੱਖੀ ਨੂੰ ਰੱਖ ਲੈ। ਸਤਿਗੁਰੂ ਜੀ ਕਹਿੰਦੇ ਨੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਨੇ ਉਹ ਮਾਲਵੇ ਦੇ ਇਲਾਕੇ ਦੇ ਵਿੱਚ ਪੈਦਾ ਹੋਣਗੇ, ਜਿਹੜੇ ਸਾਰੇ ਦੇ ਸਾਰੇ ਸਿੱਖ ਸਿੱਖੀ ਦੇ ਲਾਲਸਾਬੰਦ ਹੋਣਗੇ, ਸਿੱਖੀ ਨੂੰ ਚਾਹੁਣ ਵਾਲੇ ਹੋਣਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ।
ਮਾਝੇ ਵਿੱਚ ਸਿੱਖੀ ਰੱਖੀ ਮਹਾ ਸਿੰਘ ਨੇ, ਮਾਝੇ ਵਿੱਚ ਸਿੱਖੀ ਰੱਖੀ ਮਹਾ ਸਿੰਘ ਨੇ, ਰੱਖੀ ਮਾਲਵੇ ਤੂੰ ਪਛਾਣ ਪਾਈ, ਵਧੇ ਫੁਲੇਗੀ ਦੋਹਾਂ ਹੀ ਵਿੱਚ ਦੇਸਾਂ, ਥੋੜਾ ਸਮਾਂ ਜਦੋਂ ਬੀਤ ਜਾਣ ਪਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਝੇ ਦੀ ਸਿੱਖੀ ਨੂੰ ਰੱਖਿਆ ਮਹਾ ਸਿੰਘ ਨੇ, ਮਾਲਵੇ ਦੀ ਸਿੱਖੀ ਨੂੰ ਰੱਖਿਆ ਦਾਨ ਸਿੰਘਾ, ਤੂੰ ਵਧੇਗੀ ਫੁੱਲੇਗੀ ਦੋਵਾਂ ਹੀ ਇਲਾਕਿਆਂ ਦੇ ਵਿੱਚ ਬਹੁਤੀ ਸਾਰੀ ਸਿੱਖੀ।
ਅਬ ਤੂੰ ਜਗਤ ਜੂਠ ਤਜ ਦੇ ਹੋ ਬਣੋ ਸਿੱਖ ਪਾਹਲ ਕਰ ਲੇ ਹੋ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਹੇ ਦਾਨ ਸਿੰਘਾ, ਅੱਜ ਤੋਂ ਬਾਅਦ ਤੂੰ ਜਗਤ ਜੂਠ ਦੇ ਲਾਗੇ ਨਹੀਂ ਜਾਣਾ। ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਤੰਬਾਕੂ ਨੂੰ ਜਗਤ ਜੂਠ ਸਤਿਗੁਰਾਂ ਨੇ ਬਚਨ ਕੀਤਾ ਹੈ। ਤੰਬਾਕੂ ਦੇ ਬਾਰੇ ਸਤਿਗੁਰੂ ਜੀ ਆਖਿਆ ਕਰਦੇ ਸਨ, ਸਤਿਗੁਰੂ ਜੀ ਕਹਿੰਦੇ ਨੇ ਕਿ ਤੰਬਾਕੂ ਨੂੰ ਛੱਡ ਦੇ, ਅੱਜ ਤੋਂ ਬਾਅਦ ਸਿੱਖ ਮਰਿਆਦਾ ਦਾ ਧਾਰਨੀ ਬਣ ਜਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਦਾਨ ਸਿੰਘਾ, ਅੱਜ ਤੋਂ ਬਾਅਦ ਵਾਕਿਆ ਹੀ ਵਾਸਤਵਿਕ ਰੂਪ ਦੇ ਵਿੱਚ ਤੂੰ ਸਿੰਘ ਬਣ ਜਾ, ਖੰਡੇ ਦੇ ਅੰਮ੍ਰਿਤ ਨੂੰ ਛਕ ਲੈ।
ਕਹਿ ਸੁਯੋਦਰ ਅਫਰ ਮਮ ਜਾਵੇ ਤਾਜੋ ਕਸ਼ਟ ਹੋਏ ਕੌਣ ਬਚਾਵੇ।
ਹੱਥ ਜੋੜ ਕੇ ਦਾਨ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਜੀ ਮੇਰਾ ਪੇਟ ਫੁੱਲ ਜਾਏਗਾ, ਸੱਚੇ ਪਾਤਸ਼ਾਹ ਜੀ ਅਮਲ ਬਹੁਤ ਖਾਂਦਾ ਹਾਂ, ਇਸ ਕਰਕੇ ਇਕਦਮ ਛੱਡਣ ਦੇ ਨਾਲ ਬੜਾ ਦੁੱਖ ਹੋਵੇਗਾ। ਸੱਚੇ ਪਾਤਸ਼ਾਹ ਜੀ ਉਸ ਦੁੱਖ ਤੋਂ ਮੈਨੂੰ ਕੌਣ ਬਚਾਏਗਾ, ਕਿਉਂਕਿ ਆਮ ਤੌਰ ਦੇ ਉੱਤੇ ਐਸੀ ਵੀ ਮਾਨਤਾ ਕਿ ਜਦੋਂ ਬਹੁਤਾ ਜ਼ਿਆਦਾ ਅਮਲ ਖਾਣ ਵਾਲਾ ਇਕਦਮ ਅਮਲ ਨੂੰ ਛੱਡ ਦੇਵੇ, ਨਸ਼ੇ ਨੂੰ ਛੱਡ ਦੇਵੇ, ਉਹਦੇ ਵਾਸਤੇ ਨਸ਼ਾ ਛੱਡਣਾ ਬਹੁਤ ਔਖਾ ਹੁੰਦਾ ਹੈ। ਕਹਿੰਦਾ ਸੱਚੇ ਪਾਤਸ਼ਾਹ ਜੀ, ਮੇਰਾ ਤੇ ਪੇਟ ਫੁੱਲ ਜਾਏਗਾ, ਮੈਨੂੰ ਬਹੁਤ ਦੁੱਖ ਹੋਵੇਗਾ। ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡਾ ਬਚਨ ਮੰਨਾਂਗਾ ਤੇ ਫੇਰ ਮੇਰਾ ਦੁੱਖ ਕਿਵੇਂ ਦੂਰ ਹੋਏਗਾ।
ਸ੍ਰੀ ਮੁਖ ਕਹਿਓ ਕਸ਼ਟ ਤੋਂ ਵਟਾਰੇ, ਸਿਰ ਪਰ ਕਰੀਐ ਕੇਸਣ ਤਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਸਾਰੇ ਦੇ ਸਾਰੇ ਕਸ਼ਟ ਅੱਜ ਤੋਂ ਅਸੀਂ ਟਾਲ ਦਿੰਦੇ ਹਾਂ। ਕਿਸੇ ਵੀ ਪ੍ਰਕਾਰ ਦਾ ਤੈਨੂੰ ਕੋਈ ਕਸ਼ਟ ਨਹੀਂ ਹੋਵੇਗਾ, ਕੋਈ ਦੁੱਖ ਨਹੀਂ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਬਚਨ ਨੂੰ ਮੰਨ, ਅੰਮ੍ਰਿਤ ਨੂੰ ਛਕ ਲੈ, ਆਪਣੇ ਸਿਰ ਦੇ ਉੱਤੇ ਕੇਸਾਂ ਨੂੰ ਧਾਰਨ ਕਰ।
ਸਿੱਖ ਸੰਪੂਰਨ ਹੀ ਅਬ ਬਨੋ, ਦੁਰਮਤ ਜਗ ਕੀ ਦੀਰਗ ਹਨੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੇ ਸਿੱਖ ਬਣਨਾ ਤੇ ਸੰਪੂਰਨ ਤਰੀਕੇ ਦੇ ਨਾਲ, ਪੂਰੇ ਤਰੀਕੇ ਦੇ ਨਾਲ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿੱਖ ਬਣ ਜਾ, ਜਿੰਨੀਆਂ ਵੀ ਵੱਡੀਆਂ ਤੋਂ ਵੱਡੀਆਂ ਦੁਰਮਤੀਆਂ ਨੇ ਦੁਨੀਆਂ ਦੇ ਵਿੱਚ, ਉਹਨਾਂ ਸਾਰੀਆਂ ਦੁਰਮਤਾਂ ਤੋਂ ਦੂਰ ਹੋ ਜਾ ਤੇ ਗੁਰੂ ਦੀ ਮਤ ਨੂੰ ਧਾਰਨ ਕਰ। ਇੱਕ ਹੈ ਮਨਮਤ, ਇੱਕ ਹੈ ਦੁਰਮਤ, ਔਰ ਇੱਕ ਹੈ ਗੁਰਮਤ। ਮਨਮਤ ਹੈ ਮਨ ਦੇ ਆਖੇ ਲੱਗਣਾ, ਮਨ ਦੀ ਵਰਤੋਂ ਕਰਨੀ, ਜੋ ਮਨ ਨੇ ਆਖਿਆ ਉਹ ਕਰ ਲਿਆ। ਇਸ ਤੋਂ ਇਲਾਵਾ ਦੁਰਮਤ ਹੈ ਭਾਵ ਕਿ ਜਿੰਨੇ ਵੀ ਭੈੜੇ ਦੁਨੀਆਂ ਦੇ ਵਿੱਚ ਰਿਵਾਜ ਨੇ ਉਹਨਾਂ ਸਾਰਿਆਂ ਨੂੰ ਧਾਰਨ ਕਰ ਲੈਣਾ, ਜਿੰਨੇ ਵੀ ਭੈੜੇ ਕਰਮ ਨੇ ਉਹਨਾਂ ਸਾਰਿਆਂ ਦਾ ਧਾਰਨੀ ਬਣਨਾ, ਉਹਨੂੰ ਕਹਿੰਦੇ ਨੇ ਦੁਰਮਤ। ਤੇ ਤੀਸਰੇ ਨੰਬਰ ਤੇ ਆਉਂਦੀ ਹੈ ਗੁਰਮਤ, ਭਾਵ ਕਿ ਗੁਰੂ ਦੀ ਮਤ ਦੇ ਅਨੁਸਾਰ ਚੱਲਣਾ, ਗੁਰੂ ਦੇ ਹੁਕਮ ਦੇ ਵਿਚਰਨਾ, ਜੋ ਗੁਰੂ ਨੇ ਆਖਣਾ ਉਹ ਪ੍ਰਵਾਨ ਕਰਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੁਰਮਤ ਨੂੰ ਛੱਡ ਦੇ, ਗੁਰਮਤ ਨੂੰ ਧਾਰਨ ਕਰ, ਜੋ ਮੈਂ ਕਹਿੰਦਾ ਹਾਂ ਉਹ ਕਰ।
ਸੁਣ ਬੋਲਿਓ ਕਿਉਂ ਕੇਸ ਰਖਾਵੋ, ਬਿਨਾਂ ਕੇਸ ਤੇ ਸਿੱਖ ਲਖ ਪਾਵੋ।
ਜਦੋਂ ਕੇਸ ਰੱਖਣ ਦੇ ਵਾਸਤੇ ਸਤਿਗੁਰਾਂ ਨੇ ਬਚਨ ਕੀਤਾ ਤੇ ਹੱਥ ਜੋੜ ਕੇ ਇੱਕ ਮਜ਼ਾਕ ਦੇ ਲਹਿਜੇ ਦੇ ਨਾਲ ਦਾਨ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੀ, ਕੇਸਾਂ ਨੂੰ ਰੱਖਣ ਦੀ ਕੀ ਜ਼ਰੂਰਤ ਹੈ? ਸੱਚੇ ਪਾਤਸ਼ਾਹ ਜੀ, ਕੇਸਾਂ ਤੋਂ ਬਗੈਰ ਹੀ ਸਿੱਖੀ ਤੇ ਰਹਿ ਸਕਦੀ ਹੈ। ਸੱਚੇ ਪਾਤਸ਼ਾਹ ਜੀ, ਕੇਸ ਜੇਕਰ ਨਾ ਵੀ ਰੱਖਾਂ ਤਾਂ ਵੀ ਤੇ ਅੰਮ੍ਰਿਤ ਛਕਿਆ ਜਾ ਸਕਦਾ ਹੈ। ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੇ ਦਾਨ ਸਿੰਘ ਦਾ ਬੜਾ ਗੂੜਾ ਪ੍ਰੇਮ ਹੈ ਤੇ ਜਾਣ ਬੁੱਝ ਕੇ ਇੱਕ ਮਜ਼ਾਕ ਦੇ ਲਹਿਜੇ ਦੇ ਨਾਲ ਹੀ ਦਾਨ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ, ਬਿਨਾਂ ਕੇਸ ਸਿੱਖ ਲਖ ਪਾਵੋ, ਬਗੈਰ ਹੀ ਕੇਸਾਂ ਤੋਂ ਮੈਨੂੰ ਤੁਸੀਂ ਆਪਣਾ ਸਿੱਖ ਪ੍ਰਵਾਨ ਕਰੋ।
ਦਾਨ ਸਿੰਘ ਸੁਣ ਕਾਰਨ ਯਾ ਕੋ, ਹੇਰੇ ਪਾਰਿਓ ਨਰਕ ਸਿੱਖ ਜਾਂ ਕੋ।
ਜਿਸ ਤਰ੍ਹਾਂ ਕਿ ਮਜ਼ਾਕ ਦੇ ਲਹਿਜੇ ਦੇ ਨਾਲ ਉਹਨੇ ਗੱਲ ਆਖੀ ਹੈ ਕਿ ਕੇਸਾਂ ਦੀ ਕੀ ਲੋੜ ਹੈ, ਇਸ ਤੋਂ ਬਗੈਰ ਵੀ ਤੇ ਸਿੱਖ ਬਣਿਆ ਜਾ ਸਕਦਾ ਹੈ। ਤੇ ਸਤਿਗੁਰੂ ਜੀ ਫਿਰ ਮਜ਼ਾਕ ਦੇ ਲਹਿਜੇ ਦੇ ਨਾਲ ਹੀ ਉਹਨੂੰ ਬਚਨ ਕਰਦੇ ਨੇ, ਜਵਾਬ ਦਿੰਦੇ ਨੇ। ਕਹਿੰਦੇ ਨੇ ਦਾਨ ਸਿੰਘਾ, ਇਹ ਗੱਲ ਧਿਆਨ ਦੇ ਨਾਲ ਸੁਣ ਲੈ।
ਹੇਰੇ ਪਰਿਓ ਨਰਕ ਸਿੱਖ ਜਾਂ ਕੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਕੇਸਾਂ ਨੂੰ ਰੱਖਣ ਦੀ ਦਾਨ ਸਿੰਘਾ ਤਾਂ ਜ਼ਰੂਰਤ ਹੈ ਕਿਉਂਕਿ ਜਦੋਂ ਮੈਂ ਕਿਸੇ ਸਿੱਖ ਨੂੰ ਨਰਕ ਦੇ ਵਿੱਚ ਪਿਆ ਦੇਖਦਾ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਕੇਸ ਹੀ ਮੈਨੂੰ ਦਿਖਾਈ ਦਿੰਦੇ ਨੇ।
ਕੇਸਨ ਤੇ ਹਮ ਲੇਹ ਪਛਾਣ, ਚਾਹੇ ਬਚਾਵਣ ਕਸ਼ਟ ਮਹਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਕੋਈ ਸਿੱਖ ਨਰਕਾਂ ਦੇ ਵਿੱਚ ਆਪਣੇ ਮਾੜੇ ਕਰਮਾਂ ਦੇ ਕਰਕੇ ਡਿੱਗਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਬਾਕੀ ਤੇ ਸਾਰਾ ਉਹ ਪਾਪਾਂ ਦੀ ਦਲਦਲ ਦੇ ਵਿੱਚ ਡੁੱਬਿਆ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਸਿਰਫ ਕੇਸ ਹੀ ਬਾਹਰ ਹੁੰਦੇ ਨੇ, ਇਸ ਕਰਕੇ ਕੇਸਾਂ ਤੋਂ ਸਾਨੂੰ ਪਛਾਣ ਆ ਜਾਂਦੀ ਹੈ, ਇਹ ਤੇ ਸਾਡਾ ਸਿੱਖ ਹੈ, ਇਹ ਤੇ ਸਾਡਾ ਦਾਸ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕੇਸਾਂ ਤੋਂ ਫੜ ਕੇ ਫਿਰ ਉਹਨੂੰ ਮੈਂ ਬਾਹਰ ਕੱਢ ਲੈਣਾ ਹਾਂ ਉਹਨਾਂ ਪਾਪਾਂ ਦੀ ਦਲਦਲ ਦੇ ਵਿੱਚੋਂ। ਇਸ ਕਰਕੇ ਦਾਨ ਸਿੰਘਾ, ਕੇਸਾਂ ਦੀ ਲੋੜ ਜ਼ਰੂਰ ਹੈ ਕਿਉਂਕਿ ਮੈਨੂੰ ਪਛਾਣ ਆ ਜਾਵੇ ਕਿ ਵਾਕਿਆ ਹੀ ਜਿਹਦੇ ਕੇਸ ਨੇ ਉਹ ਮੇਰਾ ਦਾਸ ਹੈ, ਮੇਰਾ ਸਿੱਖ ਹੈ।
ਕੇਸਣ ਤੇ ਗਹਿ ਤੁਰਤ ਨਿਕਾਰ, ਆਪਣੀ ਲਾਗੀ ਛਾਪ ਵਿਚਾਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕੇਸਾਂ ਤੋਂ ਫੜ ਕੇ ਤੁਰਤ ਹੀ ਫਿਰ ਪਾਪਾਂ ਦੇ ਵਿੱਚੋਂ ਮੈਂ ਆਪਣੇ ਸਿੱਖ ਨੂੰ ਬਾਹਰ ਕੱਢ ਲੈਣਾ ਹਾਂ। ਇਸ ਕਰਕੇ ਆਪਣੀ ਲਾਗੀ ਛਾਪ ਵਿਚਾਰ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੀ ਲੱਗੀ ਹੋਈ ਇੱਕ ਮੋਹਰ ਹੈ ਕੇਸਾਂ ਦੀ, ਪਾਪ ਕੇ ਕੇਸ ਇੱਕ ਮੋਹਰ ਦਾ ਕੰਮ ਨੇ, ਜਿਹਦੇ ਸਿਰ ਦੇ ਉੱਤੇ ਕੇਸ ਨੇ ਉਹ ਮੇਰੀ ਨਿਸ਼ਾਨੀ ਹੈ, ਉਹ ਮੇਰਾ ਸਿੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਮੈਂ ਤਾਂ ਤੈਨੂੰ ਕਹਿ ਰਿਹਾ ਕਿ ਸਿਰ ਦੇ ਉੱਤੇ ਕੇਸਾਂ ਨੂੰ ਧਾਰਨ ਕਰ। ਸੰਪਾਦਕ ਜੀ ਲਿਖਦੇ ਨੇ ਚੋਜ ਭਰੇ ਲਾੜ ਦੇ ਵਾਕ ਹਨ, ਕਵਿਤਾ ਦੇ ਕਟਾਖ ਇਸ ਵੇਲੇ ਵੀ ਸ੍ਰੀ ਮੁਖ ਤੋਂ ਫੁੱਲਾਂ ਦੇ ਵਾਂਗ ਚੜ ਰਹੇ ਨੇ। ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਦਾਨ ਸਿੰਘ ਦੇ ਨਾਲ ਜਿਹੜੇ ਬਚਨ ਕਰ ਰਹੇ ਨੇ ਇਹ ਲਾੜ ਤੇ ਚੋਜ ਭਰੇ ਬਚਨ ਨੇ। ਸੁਣ ਕੇ ਦਾਨ ਸਿੰਘ ਤਿਸ ਕਾਲਾ, ਜਿਸ ਕੇ ਮੁਖ ਪਰ ਸ਼ਮਸ ਬਿਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ, ਦਾਨ ਸਿੰਘ ਨੇ ਹੱਥ ਜੋੜੇ ਨੇ, ਦਾਨ ਸਿੰਘ ਦੇ ਮੂੰਹ ਦੇ ਉੱਤੇ ਦਾੜਾ ਤੇ ਮੁੱਛਾਂ ਬਰਕਰਾਰ ਸਨ, ਸਿਰ ਦੇ ਉੱਤੇ ਕੇਸ ਨਹੀਂ ਸਨ। ਦੋਨੋ ਹੱਥ ਨਗਹਿ ਕਰ ਸੋਈ, ਬੋਲਿਓ ਪ੍ਰਭ ਸੋ ਸਨਮੁਖ ਹੋਈ। ਆਪਣੇ ਵੱਡੇ ਸਾਰੇ ਦਾੜੇ ਨੂੰ ਦੋਵਾਂ ਹੱਥਾਂ ਦੇ ਵਿੱਚ ਫੜ ਕੇ ਹੱਥ ਜੋੜੇ ਨੇ ਸਤਿਗੁਰਾਂ ਦੇ ਸਾਹਮਣੇ ਦਾਨ ਸਿੰਘ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਅਰਜ ਕੀਤੀ। ਕਹਿੰਦਾ ਜੀ ਇਸ ਤੇ ਆਪ ਚਿਨਾਰੀ ਧਰੀ ਹੈ, ਗਹਿ ਕੇ ਸ਼ਮਸ ਨਿਕਾਸਨ ਕਰੀ ਹੈ। ਤੇ ਜਦੋਂ ਸਤਿਗੁਰਾਂ ਨੇ ਕੇਸਾਂ ਦੇ ਬਾਰੇ ਆਖਿਆ ਤੇ ਦਾਨ ਸਿੰਘ ਨੇ ਇੱਕ ਹੋਰ ਮਜ਼ਾਕ ਭਰਿਆ ਬੋਲ ਕਰ ਦਿੱਤਾ। ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਦੇਖੋ ਮੇਰੀ ਦਾੜੀ ਬਹੁਤ ਵੱਡੀ ਵੱਡੀ ਹੈ, ਸੱਚੇ ਪਾਤਸ਼ਾਹ ਜੀ ਮੇਰੀਆਂ ਮੁੱਛਾਂ ਵੀ ਵੱਡੀਆਂ ਨੇ, ਸੱਚੇ ਪਾਤਸ਼ਾਹ ਜੀ ਕੇਸਾਂ ਤੋਂ ਜੇਕਰ ਚਿਨਾਰੀ ਹੋਣੀ ਹੈ ਤੇ ਮੇਰੇ ਮੂੰਹ ਦੇ ਉੱਤੇ ਦਾੜੀ ਹੈ ਮੁੱਛਾਂ ਨੇ। ਸੱਚੇ ਪਾਤਸ਼ਾਹ ਜੀ ਜੇਕਰ ਪਛਾਣ ਦੀ ਗੱਲ ਕਰਦੇ ਹੋ ਤੇ ਤੁਸੀਂ ਦਾੜੀ ਤੇ ਮੁੱਛਾਂ ਤੋਂ ਪਛਾਣ ਕਰ ਸਕੋਗੇ, ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਕੇਸਾਂ ਤੇ ਰੱਖਣ ਦੀ ਕਿਉਂ ਗੱਲ ਕਰਦੇ ਹੋ। ਸੁਣ ਕੇ ਸਤਿਗੁਰ ਹੱਥ ਰੁਮਾਲ, ਕਰ ਮੁਖ ਆਗੇ ਹੱਸੇ ਬਿਸਾਲ। ਜਦੋਂ ਦਾਨ ਸਿੰਘ ਨੇ ਐਸਾ ਆਖਿਆ ਜੀ ਚਿਨਾਰੀ ਤੇ ਪਛਾਣ ਤੇ ਦਾੜੇ ਤੋਂ ਵੀ ਹੋ ਸਕਦੀ ਹੈ, ਮੇਰੇ ਦਾੜੇ ਤੋਂ ਪਛਾਣ ਕਰ ਲਿਓ ਜੇਕਰ ਮੈਂ ਆਪਣੇ ਮਾੜੇ ਕਰਮਾਂ ਦੇ ਕਰਕੇ ਨਰਕਾਂ ਦੇ ਵਿੱਚ ਡਿੱਗਾ। ਜਦੋਂ ਐਸਾ ਦਾਨ ਸਿੰਘ ਨੇ ਆਖਿਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹਸਤ ਕਮਲ ਦੇ ਵਿੱਚ ਰੁਮਾਲੀ ਫੜੀ ਹੋਈ ਸੀ, ਸਤਿਗੁਰਾਂ ਨੇ ਆਪਣੇ ਮੁਖ ਦੇ ਉੱਤੇ ਰੁਮਾਲੀ ਪਾਈ ਤੇ ਜ਼ੋਰ ਜ਼ੋਰ ਦੇ ਨਾਲ ਬਹੁਤ ਜ਼ਿਆਦਾ ਹੱਸੇ, ਬਹੁਤ ਜ਼ਿਆਦਾ ਹਾਸਾ ਆਇਆ। ਭਾਵ ਕੇ ਹਾਸੇ ਨੂੰ ਰੋਕ ਨਹੀਂ ਸਕੇ, ਬਹੁਤਾ ਹੱਸੇ ਪਰ ਮੁਖ ਦੇ ਉੱਤੇ ਸਤਿਗੁਰਾਂ ਨੇ ਰੁਮਾਲੀ ਰੱਖ ਲਈ। ਬਾਕੇ ਆਪ ਕੋ ਮੈਂ ਨਾ ਹਟਾਵੋ, ਸਿਰ ਪਰ ਰੱਖ ਕੇ ਕੇਸ ਵਧਾਓ। ਸਤਿਗੁਰਾਂ ਨੂੰ ਪ੍ਰਸੰਨ ਕਰਨ ਦਾ ਹੀ ਲਹਿਜਾ ਸੀ, ਸਤਿਗੁਰਾਂ ਨੂੰ ਪ੍ਰਸੰਨ ਕਰਨ ਦੇ ਬਾਬਤ ਹੀ ਦਾਨ ਸਿੰਘ ਰਿਆਸਾ ਆਖਿਆ ਸੀ। ਸਤਿਗੁਰੂ ਜੀ ਬਹੁਤ ਜ਼ਿਆਦਾ ਖੁਸ਼ ਹੋਏ, ਬੜਾ ਖਿੜਖਿੜਾ ਕੇ ਜ਼ੋਰ ਦੇ ਨਾਲ ਠਹਾਕੇ ਦੇ ਨਾਲ ਹੱਸੇ। ਇਸ ਤੋਂ ਪਹਿਲਾਂ ਕਿ ਸਤਿਗੁਰੂ ਜੀ ਕੁਝ ਹੋਰ ਆਖਦੇ, ਦਾਨ ਸਿੰਘ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਜੀ ਬਾਕ ਆਪ ਕੇ ਮੈਂ ਨਾ ਹਟਾਵਾਂ। ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਵਾਕਾਂ ਨੂੰ ਸੱਚੇ ਪਾਤਸ਼ਾਹ ਜੀ ਮੋੜ ਨਹੀਂ ਸਕਦਾ, ਮੈਂ ਇਨਕਾਰ ਨਹੀਂ ਕਰ ਸਕਦਾ, ਸਿਰ ਪਰ ਰੱਖ ਕੇ ਕੇਸ ਵਧਾਓ। ਸੱਚੇ ਪਾਤਸ਼ਾਹ ਜੀ ਜ਼ਰੂਰ ਸਤ ਬਚਨ, ਮੈਂ ਤੁਹਾਡੇ ਬਚਨ ਨੂੰ ਮੰਨਦਾ ਹਾਂ। ਸੱਚੇ ਪਾਤਸ਼ਾਹ ਜੀ ਸਿਰ ਦੇ ਉੱਤੇ ਕੇਸਾਂ ਨੂੰ ਜ਼ਰੂਰ ਵਧਾਵਾਂਗਾ ਕਿਉਂਕਿ ਤੁਸੀਂ ਹੁਕਮ ਕੀਤਾ। ਜਗਤ ਝੂਠ ਤਜ ਪਾਹਲ ਲੈ ਹੋ, ਗੁਰਸਿੱਖੀ ਕੇ ਪੰਥ ਚਲੈ ਹੋ। ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੀ ਅੱਜ ਤੋਂ ਬਾਅਦ ਮੈਂ ਜਗਤ ਝੂਠ ਦੇ ਲਾਗੇ ਨਹੀਂ ਜਾਵਾਂਗਾ, ਆਪਣਾ ਹੱਥ ਤੱਕ ਵੀ ਤੰਬਾਕੂ ਨੂੰ ਕਦੇ ਨਹੀਂ ਛੁਹਾਵਾਂਗਾ। ਸੱਚੇ ਪਾਤਸ਼ਾਹ ਜੀ ਅੱਜ ਤੋਂ ਸਾਰੇ ਨਸ਼ੇ ਛੱਡੇ, ਸਾਰੀਆਂ ਦੁਰਮਤਾਂ ਛੱਡੀਆਂ ਤੇ ਸੱਚੇ ਪਾਤਸ਼ਾਹ ਜੀ ਗੁਰਸਿੱਖੀ ਦੇ ਰਸਤੇ ਦੇ ਉੱਤੇ ਚੱਲਾਂਗਾ ਤੁਹਾਡੇ ਅੰਮ੍ਰਿਤ ਨੂੰ ਛੱਕ ਕੇ। ਇਮ ਕਹਿ ਭਾਇਓ ਪ੍ਰਭੂ ਅਨੁਸਾਰੀ, ਅੰਮ੍ਰਿਤ ਲੈ ਗੁਰ ਫਤਿਹ ਉਚਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਦਾਨ ਸਿੰਘ ਸਤਿਗੁਰਾਂ ਦੇ ਅਨੁਸਾਰੀ ਹੋਇਆ, ਉਹਨਾਂ ਦੇ ਬਚਨ ਨੂੰ ਮੰਨਿਆ, ਅੰਮ੍ਰਿਤ ਲੈ ਗੁਰ ਫਤਿਹ ਉਚਾਰੀ, ਅੰਮ੍ਰਿਤ ਨੂੰ ਪਾਣ ਕੀਤਾ, ਅੰਮ੍ਰਿਤ ਨੂੰ ਗ੍ਰਹਿਣ ਕੀਤਾ ਤੇ ਫਤਿਹ ਬੁਲਾਈ ਜੋ ਸਤਿਗੁਰਾਂ ਨੇ ਹੁਕਮ ਕੀਤਾ ਸੀ ਬੁਲਾਉਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਬੋਲਿਆ पुण बैराड दरब को पाए मिले आपस में उठ हर खाए।
जदों ऐसा कुछ वापरिया ते बाकी दे जिन्ने बैराड से ਉਹਨਾਂ ਨੂੰ ਇੱਕ ਪਾਸੇ ਤਨਖਾਹਾਂ ਵੀ ਮਿਲ ਗਈਆਂ ਤੇ ਜਿਹੜੀ ਗੁਰੂ ਦੀ ਸਿੱਖੀ ਉਹਨਾਂ ਨੇ ਛੱਡੀ ਸੀ ਦਾਨ ਸਿੰਘ ਦੇ ਅਰਜ ਕਰਨ ਦੇ ਉੱਤੇ ਉਹ ਵੀ ਦੁਆਰਾ ਪ੍ਰਾਪਤ ਹੋ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਿਲੇ ਆਪਸ ਮੈਂ ਉਠ ਹਰਕਾਏ, ਪਾਪ ਕੇ ਖੁਸ਼ੀ ਨੂੰ ਧਾਰਨ ਕਰਕੇ ਆਪਸ ਦੇ ਵਿੱਚ ਮਿਲੇ ਤੇ ਖੁਸ਼ੀ ਦੇ ਨਾਲ ਉੱਠੇ।
ਤਾਰਿਓ ਗੁਰੂ ਟਿਗ ਦਰ ਬਕਨੇਰਾ ਏਕ ਫਰੇਬ ਕਰੋ ਇਸ ਬੇਰਾ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੈਰਾੜਾਂ ਦੀ ਜਿਹੜੀ ਆਦਤ ਸੀ ਉਹ ਨਾ ਗਈ। ਆਮ ਤੌਰ ਦੇ ਉੱਤੇ ਇੱਕ ਕਹਾਵਤ ਵਰਤੀ ਜਾਂਦੀ ਹੈ, ਵਾਰ ਸ਼ਾਹ ਨੇ ਲਿਖਿਆ, ਵਾਰ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਚਾਹੇ ਕੱਟੀਏ ਪੋਰੀਆਂ ਪੋਰੀਆਂ ਜੀ। ਪਾਪ ਕੇ ਜਿਹੜੀ ਆਦਤ ਹੈ ਮਨੁੱਖ ਦੀ ਉਹ ਜਾਂਦੀ ਨਹੀਂ, ਭਾਵੇਂ ਉਸ ਨੂੰ ਟੋਟੇ ਟੋਟੇ ਕਰਕੇ ਕੱਟ ਦਿੱਤਾ ਜਾਵੇ, ਵੱਢ ਦਿੱਤਾ ਜਾਵੇ, ਟੁੱਕ ਦਿੱਤਾ ਜਾਵੇ, ਆਦਤਾਂ ਨਹੀਂ ਜਾਂਦੀਆਂ। ਭਾਵ ਕੇ ਸਰੀਰਾਂ ਦੇ ਨਾਲ ਹੀ ਆਦਤਾਂ ਨਿਭਦੀਆਂ ਨੇ, ਭਾਵੇਂ ਕਿ ਕਿੰਨੀ ਬਖਸ਼ਿਸ਼ ਹੋਈ ਹੈ ਸਤਿਗੁਰਾਂ ਦੇ ਵੱਲੋਂ, ਬੈਰਾੜਾਂ ਨੂੰ ਮਾਇਆ ਵੀ ਮਿਲ ਗਈ, ਦਾਨ ਸਿੰਘ ਦੇ ਅਰਜ ਕਰਨ ਦੇ ਉੱਤੇ ਸਿੱਖੀ ਵੀ ਦੁਬਾਰਾ ਪ੍ਰਾਪਤ ਹੋ ਗਈ, ਪਰ ਉਹਨਾਂ ਨੇ ਆਪਣੀ ਮਾੜੀ ਨੀਤ ਨੂੰ ਨਹੀਂ ਛੱਡਿਆ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਧਾਰਿਓ ਗੁਰੂ ਟਿਗ ਦਰਬ ਕਨੇਰਾ ਇੱਕ ਫਰੇਬ ਕਰੋ ਇਸ ਬੇਰਾ। ਫਿਰ ਤੋਂ ਬਾਕੀ ਦੇ ਬੈਰਾੜਾਂ ਨੇ, ਦਾਨ ਸਿੰਘ ਤੋਂ ਇਲਾਵਾ ਜਿਹੜੇ ਬੈਰਾੜ ਨੇ, ਉਹਨਾਂ ਨੇ ਸਲਾਹ ਕੀਤੀ ਹੈ ਕਿ ਤਨਖਾਹਾਂ ਤੇ ਮਿਲ ਗਈਆਂ ਨੇ, ਸਾਰਾ ਕੰਮ ਤੇ ਸਰ ਗਿਆ, ਪਰ ਅਜੇ ਵੀ ਸਤਿਗੁਰਾਂ ਦੇ ਕੋਲ ਤੇ ਬਹੁਤੀ ਸਾਰੀ ਮਾਇਆ ਪਈ ਹੋਈ ਹੈ, ਇਸ ਕਰਕੇ ਸਾਨੂੰ ਇਸ ਮਾਇਆ ਦੀ ਪ੍ਰਾਪਤੀ ਦੇ ਵਾਸਤੇ ਕੋਈ ਹੋਰ ਵੀ ਫਰੇਬ ਕਰਨਾ ਚਾਹੀਦਾ ਹੈ, ਕੋਈ ਹੋਰ ਵੀ ਧੋਖਾ ਕਰਨਾ ਚਾਹੀਦਾ।
ਜਿਸ ਤੇ ਪ੍ਰਾਪਤ ਹੈ ਧਨ ਆਨ ਗਏ ਗੁਰੂ ਟਿਗ ਮਸਲਤ ਠਾਨ।
ਕਹਿੰਦੇ ਨੇ ਐਸਾ ਫਰੇਬ ਕਰੀਏ, ਐਸੀ ਠੱਗੀ ਕਰੀਏ ਜਿਸ ਦੇ ਕਰਨ ਦੇ ਨਾਲ ਸਾਨੂੰ ਬਹੁਤਾ ਸਾਰਾ ਧਨ ਹੋਰ ਵੀ ਜ਼ਿਆਦਾ ਪ੍ਰਾਪਤ ਹੋ ਜਾਵੇ, ਮਿਲ ਜਾਵੇ। ਇਸ ਤਰ੍ਹਾਂ ਦੀ ਸਲਾਹ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੇ ਬੈਰਾੜ ਸਤਿਗੁਰਾਂ ਦੇ ਹਜ਼ੂਰ ਪਹੁੰਚੇ।
ਕਰਨ ਚਾ ਕਰੀ ਜਬ ਹਮ ਆਏ ਇੱਕ ਆਇਓ ਇੱਕ ਕਰੋ ਟਿਕਾਏ।
ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਰਾੜਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਜਦੋਂ ਤੁਹਾਡੀ ਨੌਕਰੀ ਚਾਕਰੀ ਕਰਨ ਦੇ ਵਾਸਤੇ ਅਸੀਂ ਆਏ ਸਾਂ ਤੇ ਸੱਚੇ ਪਾਤਸ਼ਾਹ ਜੀ ਆਪਣਾ ਇੱਕ ਇੱਕ ਆਦਮੀ ਆਪਣੇ ਘਰਾਂ ਦੇ ਵਿੱਚ ਟਿਕਾ ਕੇ ਆਏ ਸਾਂ, ਜਿੰਨੇ ਕਿ ਘਰ ਦੇ ਪੂਰੇ ਕੰਮ ਨੂੰ ਚਲਾਉਣਾ ਸੀ।
ਦੈਨ ਦੈ ਤੀਨੋ ਨੇ ਤੀਨ ਤਜ ਤਜ ਸਦਨ ਆਏ ਬੋਕੀਨ।
ਬੈਰਾੜ ਕਹਿੰਦੇ ਨੇ ਕਿ ਸਾਡੇ ਵਿੱਚੋਂ ਜਿਹੜਾ ਇੱਕ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਿਆ ਆਪਣੀ ਪੂਰਤੀ ਕਰਨ ਦੇ ਵਾਸਤੇ, ਘਰ ਦੇ ਕੰਮਾਂ ਨੂੰ ਚਲਾਉਣ ਦੇ ਵਾਸਤੇ ਆਪਣੀ ਜਗ੍ਹਾ ਦੇ ਉੱਤੇ ਇੱਕ ਆਦਮੀ ਛੱਡ ਕੇ ਆਇਆ, ਇਸੇ ਤਰ੍ਹਾਂ ਜਿਹੜੇ ਦੋ ਆਏ ਨੇ ਆਪਣੀ ਜਗ੍ਹਾ ਤੇ ਦੋ ਆਦਮੀ ਛੱਡ ਕੇ ਆਏ ਨੇ, ਇਸੇ ਤਰ੍ਹਾਂ ਜਿਹੜੇ ਤਿੰਨ ਆਏ ਨੇ ਆਪਣੀ ਜਗ੍ਹਾ ਦੇ ਉੱਤੇ ਤਿੰਨ ਆਦਮੀ ਆਪਣੇ ਕੰਮ ਨੂੰ ਚਲਾਉਣ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਛੱਡ ਕੇ ਆਏ ਨੇ।
ਯਾਂ ਤੇ ਦੋਹਰੋ ਦਿਓ ਦਰਮਾਹਾ ਜੋ ਹਮ ਜੈ ਕੇ ਕਰ ਦੇ ਮਹਾ।
ਇਸ ਕਰਕੇ ਸੱਚੇ ਪਾਤਸ਼ਾਹ ਜੀ ਜਿਹੜਾ ਦਰਮਾਹਾ ਹੈ, ਜਿਹੜੀਆਂ ਤਨਖਾਹਾਂ ਨੇ, ਉਹ ਤੁਹਾਨੂੰ ਸੱਚੇ ਪਾਤਸ਼ਾਹ ਜੀ ਸਾਨੂੰ ਦੁੱਗਣੀਆਂ ਦੇਣੀਆਂ ਚਾਹੀਦੀਆਂ ਨੇ, ਕਿਉਂਕਿ ਸੱਚੇ ਪਾਤਸ਼ਾਹ ਜੀ ਇੱਕ ਤੇ ਤਨਖਾਹ ਸਾਡੀ ਬਣਦੀ ਹੈ ਜਿਹੜੀ ਅਸੀਂ ਲੈਣੀ ਹੈ, ਤੇ ਸੱਚੇ ਪਾਤਸ਼ਾਹ ਜੀ ਜੇਕਰ ਅਸੀਂ ਆਪਣੀ ਜਗ੍ਹਾ ਤੇ ਕਿਸੇ ਨੂੰ ਛੱਡ ਕੇ ਆਏ ਤੇ ਸੱਚੇ ਪਾਤਸ਼ਾਹ ਜੀ ਉਹਨੂੰ ਵੀ ਤੇ ਦੇਣੀ ਪਵੇਗੀ ਤਨਖਾਹ, ਉਹਨੂੰ ਵੀ ਤੇ ਖਰਚਾ ਦੇਣਾ ਪਵੇਗਾ, ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਤੇ ਦੁੱਗਣਾ ਦਰਮਾਹਾ ਚਾਹੀਦਾ, ਭਾਵ ਕੇ ਦੁੱਗਣੀਆਂ ਤਨਖਾਹਾਂ ਚਾਹੀਦੀਆਂ ਨੇ।
ਨਤ ਸਭ ਤੇ ਤਨ ਆਇਓ ਲੈ ਹੈ ਕਹਾਂ ਨਿਕਟ ਰੱਖ ਹਮ ਤੁਮ ਖੈ ਹੈ।
ਸੱਚੇ ਪਾਤਸ਼ਾਹ ਜੀ ਜੇਕਰ ਇੰਨੀ ਹੀ ਤਨਖਾਹ ਦੇਵੋਗੇ, ਭਾਵ ਕਿ ਇੱਕ ਆਦਮੀ ਦੀ ਜਿੰਨੀ ਬਣਦੀ ਹੈ ਓਨੀ ਤਨਖਾਹ ਦੇਵੋਗੇ, ਜਦੋਂ ਘਰ ਪਹੁੰਚਾਂਗੇ ਤੇ ਸੱਚੇ ਪਾਤਸ਼ਾਹ ਜੀ ਜਿਹੜੀ ਜਗ੍ਹਾ ਦੇ ਉੱਤੇ ਅਸੀਂ ਆਪਣੇ ਆਦਮੀ ਠਹਿਰਾ ਕੇ ਆਏ ਹਾਂ ਸਾਡੀਆਂ ਤਨਖਾਹਾਂ ਉਹ ਲੈ ਲੈਣਗੇ ਸਾਰੀਆਂ ਹੀ।
ਕਹਾਂ ਨਿਕਟ ਰੱਖ ਹਮ ਤਬ ਖੈ ਹੈ,
ਤੇ ਸੱਚੇ ਪਾਤਸ਼ਾਹ ਜੀ ਫਿਰ ਸਾਡੇ ਕੋਲ ਕੀ ਰਹਿ ਜਾਵੇਗਾ, ਸਾਡੇ ਕੋਲ ਤੇ ਕੁਝ ਵੀ ਨਹੀਂ ਬਚੇਗਾ।
ਗੁਰ ਸਿੱਖੀ ਤੇ ਪੇ ਸਭ ਉਨੀ ਆਵਤੇ ਦਿਓ ਚਾਕਰੀ ਦੂਣੀ।
ਇਸ ਕਰਕੇ ਸੱਚੇ ਪਾਤਸ਼ਾਹ ਜੀ ਗੁਰੂ ਦੀ ਸਿੱਖੀ ਤੋਂ ਊਣਾ ਨਾ ਰੱਖੋ,
ਸੱਚੇ ਪਾਤਸ਼ਾਹ ਜੀ ਤੁਸੀਂ ਸਾਨੂੰ ਦੁੱਗਣੀ ਚਾਕਰੀ ਦੇਵੋ, ਦੁੱਗਣੀਆਂ ਤਨਖਾਹਾਂ ਦੇਵੋ। ਲੇ ਕਰ ਧਨ ਕੋ ਟੰਬ ਕੋ ਪਾਰ, ਕਰ ਨੌਕਰੀ ਸੰਗ ਸਿਦਾਰ। ਧਨ ਦੀ ਪ੍ਰਾਪਤੀ ਕਰਕੇ ਉਸ ਮਾਇਆ ਦੇ ਨਾਲ ਆਪਣੇ ਪਰਿਵਾਰ ਦੀ ਪਾਲਣਾ ਕਰਾਂਗੇ, ਨੌਕਰੀ ਤੁਹਾਡੇ ਨਾਲ ਸੱਚੇ ਪਾਤਸ਼ਾਹ ਜੀ ਸਦੀਵੀ ਤੌਰ ਦੇ ਉੱਤੇ ਅੱਗੇ ਵਾਸਤੇ ਵੀ ਕਰਾਂਗੇ, ਜਿੱਥੇ ਜਾਓਗੇ ਨਾਲ ਜਾਵਾਂਗੇ। ਸੁਣ ਕਿਰਪਾਲ ਤਿੰਨ ਕੀ ਬੁੱਧਹੀਨ, ਦਰ ਮਹਾ ਦੂਣਾ ਤਬ ਦੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਜਾਣਿਆ ਇਹਨਾਂ ਦੀ ਬੁੱਧੀਹੀਣੀ ਹੈ, ਇਹਨਾਂ ਦੀ ਮਾੜੀ ਬੁੱਧੀ ਹੈ, ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਬਰੇ ਦਾਨ ਸਿੰਘ ਦੇ ਆਖੇ ਹੋਏ ਵਚਨ ਨੂੰ ਯਾਦ ਕੀਤਾ ਕਿ ਡਾਢਿਆ ਗੁਰੂਆ ਸਰਾਪਣਾ ਦੇ ਦੇਵੇ। ਫੇਰ ਵੀ ਸਤਿਗੁਰਾਂ ਨੇ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ, ਮਾੜੀ ਨੀਤ ਦੇ ਨਾਲ ਦੁੱਗਣੀਆਂ ਤਨਖਾਹਾਂ ਮੰਗੀਆਂ। ਤੇ ਕਵੀ ਜੀ ਲਿਖਦੇ ਨੇ ਦਰਮਾਹਾ ਦੂਣਾ ਤਬ ਦੇਣ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਦਰਮਾਹਾ ਸੀ, ਜਿਹੜੀਆਂ ਤਨਖਾਹਾਂ ਸੀ, ਉਹ ਦੂਣੀਆਂ ਦੇ ਦਿੱਤੀਆਂ। ਸ਼ੇਸ਼ ਰਜਤ ਪਣ ਅਰ ਦਿਨਾਰ, ਬਚੇ ਸੋ ਗਾਡੇ ਤਰਾ ਮਜਾਰ। ਦੁੱਗਣੀਆਂ ਤਨਖਾਹਾਂ ਵੀ ਮਿਲ ਗਈਆਂ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਾਂ ਵੀ ਗੁਰੂ ਦਾ ਖਜ਼ਾਨਾ ਨਹੀਂ ਮੁੱਕਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸ਼ੇਸ਼ ਰਜਤ ਪਣ ਅਰ ਦਿਨਾਰ, ਬਾਕੀ ਬਹੁਤੇ ਸਾਰੇ ਰੁਪਈਏ ਤੇ ਬਹੁਤੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਫੇਰ ਵੀ ਬਚ ਗਈਆਂ। ਬਚੇ ਸੋ ਗਾਡੇ ਧਰਾ ਮਜਾਰ, ਜੋ ਬਾਕੀ ਬਚ ਗਿਆ ਤਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਹੁਕਮ ਕਰਕੇ ਧਰਤੀ ਦੇ ਵਿੱਚ ਗਡਵਾ ਦਿੱਤਾ। ਇਸ ਤਰ੍ਹਾਂ ਸਤਿਗੁਰਾਂ ਨੇ ਕੌਤਕ ਕੀਤਾ। ਨਾਮ ਗੁਪਤ ਸਰ ਥਲ ਕੋ ਰਾਖਿਓ, ਦਰਬ ਗੁਪਤ ਆਨਿਓ ਅਬੇਲਾਖਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਕੀ ਦਾ ਰਹਿੰਦਾ ਖਜ਼ਾਨਾ ਮਾਇਆ ਸਤਿਗੁਰਾਂ ਨੇ ਧਰਤੀ ਦੇ ਵਿੱਚ ਦਬਵਾ ਦਿੱਤਾ ਉਸ ਖਜ਼ਾਨੇ ਨੂੰ, ਤੇ ਨਾਮ ਰੱਖਿਆ ਗੁਪਤ ਸਰ। ਗੁਪਤ ਦਾ ਭਾਵ ਹੁੰਦਾ ਕਿ ਗੁਪਤ ਤਰੀਕੇ ਦੇ ਨਾਲ। ਦਰਬ ਗੁਪਤ ਆਨਿਓ ਵੀ ਲਾਖਿਓ, ਭਾਵ ਕੇ ਬੜੇ ਗੁਪਤ ਤੇ ਗੋਜ ਤਰੀਕੇ ਦੇ ਨਾਲ ਮਾਇਆ ਸਤਿਗੁਰਾਂ ਦੇ ਹਜ਼ੂਰ ਪਹੁੰਚੀ ਸੀ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ, ਸਿੱਖ ਨੇ ਆਣ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਇਹ ਖਜ਼ਾਨਾ ਇਹ ਮਾਇਆ ਕੁਬੇਰ ਦੇਵਤੇ ਨੇ ਤੁਹਾਡੇ ਵਾਸਤੇ ਭੇਜਿਆ, ਤੇ ਕੁਬੇਰ ਦੇਵਤਾ ਧਨ ਦਾ ਦੇਵਤਾ ਮੰਨਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਪਤ ਦੇ ਗੋਜ ਤਰੀਕੇ ਦੇ ਨਾਲ ਮਾਇਆ ਸਤਿਗੁਰਾਂ ਦੇ ਹਜ਼ੂਰ ਪਹੁੰਚੀ ਸੀ, ਵਰਤਾ ਦਿੱਤੀ ਜਿੰਨਾ ਚਿਤ ਕੀਤਾ, ਬਾਕੀ ਜੋ ਬਚ ਗਿਆ ਸਤਿਗੁਰਾਂ ਨੇ ਉਹ ਧਨ ਧਰਤੀ ਦੇ ਵਿੱਚ ਗੱਡ ਦਿੱਤਾ, ਤੇ ਨਾਮ ਰੱਖਿਆ ਉਸ ਜਗ੍ਹਾ ਦਾ ਗੁਪਤ ਸਰ। ਨਿਜ ਨਿਜ ਡੇਰ ਨ ਜਾਏ ਬਿਰਾੜ, ਕਰ ਪਰਸ ਪਰ ਬਾਤ ਉਗਾੜ। ਸਾਰਿਆਂ ਨੂੰ ਤਨਖਾਹਾਂ ਵੰਡ ਦਿੱਤੀਆਂ, ਦੋਹਰੀਆਂ ਦੇ ਦਿੱਤੀਆਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪੋ ਆਪਣੇ ਡੇਰਿਆਂ ਦੇ ਵਿੱਚ ਪਹੁੰਚੇ ਨੇ ਬੈਰਾੜ, ਤੇ ਪਰਸਪਰ ਇੱਕ ਦੂਜੇ ਦੇ ਨਾਲ ਗੱਲਾਂ ਕਰਨ ਲੱਗੇ। ਕਹਿੰਦੇ ਨੇ ਬਰਛੀ ਕੀ ਸੋ ਅਣੀ ਪਰ ਦਰਬੰਗ, ਏਕ ਬਾਰ ਲਿਆ ਗੁਰ ਤੇ ਸਰਬੰਗ। ਮਾੜੀ ਮਤ ਸੀ ਉਹਨਾਂ ਮੂਰਖਾਂ ਦੀ, ਜਿਨ੍ਹਾਂ ਨੂੰ ਸਾਰਾ ਕੁਝ ਪ੍ਰਾਪਤ ਹੋ ਗਿਆ, ਪਰ ਫੇਰ ਵੀ ਲੱਗਦਾ ਕਿ ਮਾੜੇ ਭਾਗ ਉਹਨਾਂ ਦੇ ਜਾਗੇ ਸਨ, ਜਿਹੜੇ ਚੰਗੇ ਭਾਗ ਸਨ ਉਹ ਸੌਂ ਗਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੱਲਾਂ ਕਰਨ ਲੱਗੇ ਆਪਸ ਦੇ ਵਿੱਚ ਡੇਰਾਂ ਦੇ ਵਿੱਚ ਜਾ ਕੇ, ਕਿ ਬਰਛੀ ਕੀ ਸੋ ਅਣੀ ਪਰ ਦਰਮ, ਭਾਵ ਕੇ ਬਰਛੀ ਦੀ ਤਿੱਖੀ ਨੋਕ ਦੇ ਨਾਲ ਇੱਕੋ ਵਾਰ ਗੁਰੂ ਤੋਂ ਅਸੀਂ ਮਾਇਆ ਪ੍ਰਾਪਤ ਕੀਤੀ ਹੈ, ਦੁੱਗਣੀ ਪ੍ਰਾਪਤ ਕੀਤੀ ਹੈ। ਭਾਵ ਕੇ ਜ਼ੋਰ ਦੇ ਨਾਲ ਤਾਕਤ ਦੇ ਨਾਲ ਅਸੀਂ ਗੁਰੂ ਤੋਂ ਮਾਇਆ ਪ੍ਰਾਪਤ ਕੀਤੀ ਹੈ, ਬਰਛੀ ਦੀ ਨੋਕ ਤੇ ਗੁਰੂ ਨੂੰ ਰੱਖ ਕੇ ਐਸੀਆਂ ਗੱਲਾਂ ਕੀਤੀਆਂ। ਦੂਣ ਲਿਓ ਸਬਣ ਦਰਮਾਹ, ਬਿਲਮ ਨ ਲੱਗੀ ਇੱਕ ਛਿਨ ਮਾਹਾ। ਬੈਰਾੜ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਦੂਣਾ ਦਰਮਾਹਾ ਲਿਆ ਹੈ, ਦੂਣੀਆਂ ਤਨਖਾਹਾਂ ਸਾਰਿਆਂ ਨੇ ਲਈਆਂ ਨੇ, ਬਿਲਮ ਨੀ ਲੱਗੀ, ਇੱਕ ਛਿਨ ਵੀ ਦੇਰ ਨੀ ਲੱਗੀ, ਸਾਨੂੰ ਸਾਰੀਆਂ ਤਨਖਾਹਾਂ ਗੁਰੂ ਨੇ ਦੇ ਦਿੱਤੀਆਂ। ਭਾਵ ਕੇ ਬਰਛੀ ਦੀ ਤਿੱਖੀ ਨੋਕ ਤੇ ਰੱਖ ਕੇ ਗੁਰੂ ਨੂੰ ਅਸੀਂ ਤਨਖਾਹਾਂ ਦੀ ਪ੍ਰਾਪਤੀ ਕੀਤੀ ਹੈ, ਐਸੀਆਂ ਬੈਰਾੜਾਂ ਨੇ ਦੁਰਮਤ ਵਾਲੀਆਂ ਗੱਲਾਂ ਕੀਤੀਆਂ। ਇੱਕ ਸਿੱਖ ਤਿੰਨ ਤੇ ਸੁਣ ਕਰ ਗਯੋ, ਪ੍ਰਭੂ ਸਮੀਪ ਕਹਿਤ ਸੋ ਪਯੋ। ਪ੍ਰਸਾਦ ਸਿੰਘ ਜੀ ਜਿਹੜੇ ਪੂਰਨ ਸਿੱਖ ਹੁੰਦੇ ਨੇ, ਉਹ ਗੁਰੂ ਦੇ ਵਾਸਤੇ ਰਤਾ ਵੀ ਅਪ ਸ਼ਬਦ ਸੁਣ ਨਹੀਂ ਸਕਦੇ। ਜਦੋਂ ਐਸੀਆਂ ਬੈਰਾੜਾਂ ਨੇ ਗੱਲਾਂ ਡੇਰਿਆਂ ਦੇ ਵਿੱਚ ਜਾ ਕੇ ਕੀਤੀਆਂ, ਦਾਨ ਸਿੰਘ ਵਰਗਾ ਕੋਈ ਹੋਰ ਪਿਆਰਾ ਗੁਰੂ ਦਾ ਸਿੱਖ ਸੀ ਉਹਨੇ ਸੁਣੀਆਂ ਇਹਨਾਂ ਦੀਆਂ ਗੱਲਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਝੱਟ ਹੀ ਪਹੁੰਚ ਗਿਆ। ਜਾ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨੇ ਅਰਜ ਕੀਤੀ। ਕਹਿੰਦਾ ਪਾਤਸ਼ਾਹ ਵਿਗੜੇ ਬੈਰਾੜ ਬਸ ਬਿਹਾਰ ਉਜਾੜ ਸੁਚਾੜ। ਸੱਚੇ ਪਾਤਸ਼ਾਹ ਜੀ ਸਾਰੇ ਬੈਰਾੜ ਜਿਹੜੇ ਨੇ ਬਹੁਤ ਜਿਆਦਾ ਸੱਚੇ ਪਾਤਸ਼ਾਹ ਜੀ ਵਿਗੜ ਗਏ ਨੇ। ਬਸ ਬਿਹਾਰ ਉਜਾੜ ਸੁਚਾੜ, ਸੱਚੇ ਪਾਤਸ਼ਾਹ ਜੀ ਉਜਾੜਾਂ ਦੇ ਵਿੱਚ ਝਾੜਾਂ ਦੇ ਵਿੱਚ ਵਸਣ ਵਾਲੇ ਸੱਚੇ ਪਾਤਸ਼ਾਹ ਜੀ ਬੈਰਾੜ ਬਹੁਤ ਵਿਗੜ ਗਏ ਨੇ। ਸੱਚੇ ਪਾਤਸ਼ਾਹ ਜੀ ਉਹਨਾਂ ਨੇ ਤੁਹਾਡੀ ਸ਼ਾਨ ਦੇ ਖਿਲਾਫ ਬਹੁਤ ਮਾੜੀ ਗੱਲ ਕੀਤੀ ਹੈ। ਸੱਚੇ ਪਾਤਸ਼ਾਹ ਜੀ ਮੈਂ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਉਹਨਾਂ ਗੱਲਾਂ ਨੂੰ ਸਹਿਣ ਕਰ ਗਿਆ, ਨਹੀਂ ਤੇ ਸੱਚੇ ਪਾਤਸ਼ਾਹ ਜੀ ਮੈਂ ਉੱਥੇ ਉਹਨਾਂ ਨੂੰ ਮਾਰ ਦਿੰਦਾ। ਕਿਉਂਕਿ ਆਮ ਤੌਰ ਦੇ ਉੱਤੇ ਐਸੀ ਗੱਲ ਆਖੀ ਜਾਂਦੀ ਹੈ, ਵਿਦਵਾਨਾਂ ਸੱਜਣਾ ਦਾ ਐਸਾ ਕਹਿਣਾ ਹੈ ਕਿ ਗੁਰੂ ਦੀ ਜਿੱਥੇ ਨਿੰਦਿਆ ਹੁੰਦੀ ਹੋਵੇ ਉੱਥੇ ਖਲੋਣਾ ਨਹੀਂ ਚਾਹੀਦਾ। ਜੇਕਰ ਜ਼ਬਰਦਸਤੀ ਮਜਬੂਰੀ ਦੀ ਹਾਲਤ ਦੇ ਵਿੱਚ ਜਿੱਥੇ ਤੁਹਾਡੇ ਗੁਰੂ ਦੀ ਨਿੰਦਿਆ ਹੋ ਰਹੀ ਹੋਵੇ, ਤੁਹਾਡੇ ਗੁਰੂ ਨੂੰ ਕੋਈ ਮਾੜਾ ਬੋਲ ਰਿਹਾ ਹੋਵੇ, ਜੇਕਰ ਮਜਬੂਰੀ ਦੀ ਹਾਲਤ ਦੇ ਵਿੱਚ ਉੱਥੇ ਤੁਹਾਨੂੰ ਖਲੋਣਾ ਪੈਂਦਾ ਤੇ ਫਿਰ ਉਹਨਾਂ ਦਾ ਜਵਾਬ ਦਿਓ ਤਰਕ ਦੇ ਨਾਲ, ਦਲੀਲਾਂ ਦੇ ਨਾਲ। ਇਸ ਤੋਂ ਇਲਾਵਾ ਜੇਕਰ ਹਥਿਆਰ ਚੁੱਕਣੇ ਪੈ ਜਾਣ, ਜੇਕਰ ਹਥਿਆਰਾਂ ਨੂੰ ਚਲਾਉਣਾ ਪੈ ਜਾਵੇ ਉੱਥੇ ਹਥਿਆਰ ਚਲਾ ਦੇਵੋ। ਭਾਵ ਗੁਰ ਕੀ ਨਿੰਦਾ ਸੁਣੇ ਨਾ ਕਾਣ, ਗੁਰੂ ਦੀ ਨਿੰਦਿਆ ਕੰਨਾਂ ਦੇ ਨਾਲ ਕਦੇ ਸੁਣਨੀ ਹੀ ਨਹੀਂ ਚਾਹੀਦੀ। ਗੁਰੂ ਸਿੱਖ ਦਾ ਧਰਮ ਇਹ ਹੈ, ਉਹਦੀ ਮਰਿਆਦਾ ਹੈ ਕਿ ਜੇਕਰ ਤੇ ਜ਼ੋਰ ਹੈ ਸਮਰੱਥਾ ਹੈ ਡਟ ਕੇ ਮੁਕਾਬਲਾ ਕਰੇ ਉਹਨਾਂ ਦਾ ਜੋ ਕਿ ਨਿੰਦਿਆ ਕਰ ਰਹੇ ਹੋਣ, ਤੇ ਜੇਕਰ ਕਮਜ਼ੋਰ ਹੈ ਉੱਥੋਂ ਚਰਿਆ ਜਾਵੇ, ਉੱਥੇ ਰੁਕੇ ਨਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਐਸੀਆਂ ਗੱਲਾਂ ਕੀਤੀਆਂ ਬੈਰਾੜਾਂ ਨੇ ਜਿਹੜੀਆਂ ਕੰਨਾਂ ਦੇ ਨਾਲ ਉਹਨੇ ਸੁਣੀਆਂ। ਕਹਿੰਦੇ ਨੇ ਬਰਛੀ ਦੀ ਨੋਕ ਤੇ ਗੁਰੂ ਨੂੰ ਰੱਖ ਕੇ ਅਸੀਂ ਤਨਖਾਹਾਂ ਲਈਆਂ ਨੇ। ਆਣ ਕੇ ਅਰਜ ਕਰਦਾ ਸੱਚੇ ਪਾਤਸ਼ਾਹ ਜੀ ਪਤਾ ਨੀ ਮੇਰੇ ਮਨ ਦੇ ਵਿੱਚ ਕੀ ਆਇਆ, ਇੰਨੀ ਸਹਿਣਸ਼ੀਲਤਾ ਕਿਵੇਂ ਆ ਗਈ ਕਿ ਸੱਚੇ ਪਾਤਸ਼ਾਹ ਜੀ ਮੈਂ ਗੱਲਾਂ ਨੂੰ ਸੁਣ ਲਿਆ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਣ ਕੇ ਹੁਣ ਬੇਨਤੀ ਕਰਦਾ। ਝਾੜਾਂ ਦੇ ਵਿੱਚ ਉਜਾੜਾਂ ਦੇ ਵਿੱਚ ਵਸਣ ਵਾਲੇ ਸੱਚੇ ਪਾਤਸ਼ਾਹ ਜੀ ਐਸੀਆਂ ਗੱਲਾਂ ਕਰ ਰਹੇ ਨੇ, ਐਸੇ ਹੰਕਾਰੇ ਗਏ ਨੇ। ਬਰਛੀ ਅਣੀ ਸਾਥ ਤਨ ਲੀਨ, ਗੁਰ ਤੇ ਬਿਲਮਣ ਲਗਬੇ ਦੀਨ। ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਉਹਨਾਂ ਆਖਿਆ ਕੀ ਹੈ, ਕਹਿੰਦਾ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਇਹ ਆਖਿਆ ਕਿ ਬਰਛੀ ਦੀ ਨੋਕ ਦੇ ਉੱਤੇ ਗੁਰੂ ਨੂੰ ਰੱਖ ਕੇ ਗੁਰੂ ਨੂੰ ਮਜਬੂਰ ਕਰਕੇ ਅਸੀਂ ਦੇਰੀ ਤੋਂ ਬਗੈਰ ਮਾਇਆ ਦੀ ਪ੍ਰਾਪਤੀ ਕੀਤੀ ਹੈ, ਦੁੱਗਣੀ ਮਾਇਆ ਲਈ। ਕਹਿ ਕਹਿ ਆਪਸ ਮੈਂ ਬਹੁ ਹਸੈ, ਤੁਮਰੋ ਪ੍ਰੇਮ ਨ ਮਹਿਮਾ ਬਸੈ। ਸੱਚੇ ਪਾਤਸ਼ਾਹ ਜੀ ਬੈਰਾੜ ਐਸੀਆਂ ਗੱਲਾਂ ਆਪਸ ਦੇ ਵਿੱਚ ਕਰ ਕਰਕੇ ਬਹੁਤਾ ਜਿਆਦਾ ਹੱਸ ਰਹੇ ਨੇ। ਸੱਚੇ ਪਾਤਸ਼ਾਹ ਜੀ ਤੁਹਾਡਾ ਮਖੌਲ ਉਡਾ ਰਹੇ ਨੇ, ਤੁਮਰੋ ਪ੍ਰੇਮ ਨਾ ਮਹਿਮਾ ਵਸੇ। ਸੱਚੇ ਪਾਤਸ਼ਾਹ ਜੀ ਉਹਨਾਂ ਦੇ ਹਿਰਦੇ ਦੇ ਵਿੱਚ ਨਾ ਤੁਹਾਡਾ ਪ੍ਰੇਮ ਵਸਿਆ ਤੇ ਨਾ ਹੀ ਸੱਚੇ ਪਾਤਸ਼ਾਹ ਜੀ ਤੁਹਾਡੀ ਮਹਿਮਾ ਵਸੀ ਹੈ, ਨਾ ਤੁਹਾਡੀ ਮਹਿਮਾ ਨੂੰ ਜਾਣਦੇ ਨੇ ਤੇ ਨਾ ਤੁਹਾਡੇ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਪ੍ਰੇਮ ਨੂੰ ਪਛਾਣਿਆ। ਸੱਚੇ ਪਾਤਸ਼ਾਹ ਜੀ ਗੱਲਾਂ ਕਰਦੇ ਨੇ, ਮਖੌਲ ਉਡਾ ਰਹੇ ਨੇ ਕਿ ਗੁਰੂ ਨੂੰ ਬਰਛੀ ਦੀ ਨੋਕ ਤੇ ਰੱਖ ਕੇ ਤਨਖਾਹਾਂ ਲਈਆਂ।
ਸੁਣ ਕਰ ਸ੍ਰੀ ਮੁਖ ਤੇ ਕਹਿ ਤਬੈ, ਹਮਰੋ ਹੋਏ ਖਾਲਸਾ ਜਬੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਰਕਾਰ ਸਰੀਰਕ ਰੂਪ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਬਰ ਦਾ ਬੰਨ ਵੀ ਟੁੱਟ ਗਿਆ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਹਮਰੋ ਹੋਏ ਖਾਲਸਾ ਜਬੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਸਾਡਾ ਖਾਲਸਾ ਬਹੁਤ ਪ੍ਰਫੁੱਲਤ ਤੇ ਬਲਸ਼ਾਲੀ ਹੋਵੇਗਾ।
ਚੋਟ ਨੋਕ ਕੀ ਕਾਰੀ ਉਤ ਲੈ ਹੈ, ਦਰਬ ਸਹਾਂਸਰ ਗੁਣਾ ਸਭ ਦੈ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਚੋਟ ਨੋਕ ਕੀ ਕਾਰੀ ਉਤ ਲੈ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੁੱਤੀ ਦੀ ਨੋਕ ਦੇ ਨਾਲ ਸਾਡਾ ਖਾਲਸਾ ਇਹਨਾਂ ਤੋਂ ਮਾਇਆ ਦੀ ਪ੍ਰਾਪਤੀ ਕਰੇਗਾ। ਜਿਹੜੇ ਬਰਛੀ ਦੀ ਨੋਕ ਦੀ ਗੱਲ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਖਾਲਸਾ ਜੁੱਤੀ ਦੇ ਜ਼ੋਰ ਦੇ ਨਾਲ, ਜੁੱਤੀ ਦੀ ਨੋਕ ਦੇ ਨਾਲ ਇਹਨਾਂ ਤੋਂ ਮਾਇਆ ਦੀ ਪ੍ਰਾਪਤੀ ਕਰੇਗਾ। ਸਤਿਗੁਰੂ ਜੀ ਕਹਿੰਦੇ ਨੇ ਦਰਬ ਸਹਾਂਸਰ ਗੁਣਾ ਸਭ ਦੈ ਹੈ, ਭਾਵ ਕਿ ਜਿਹੜੀ ਮਾਇਆ ਇਹਨਾਂ ਨੇ ਦੁੱਗਣੀ ਲਈ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਖਾਲਸਾ ਐਸਾ ਹੋਵੇਗਾ, ਹਜ਼ਾਰ ਗੁਣਾ ਮਾਇਆ ਦੀ ਪ੍ਰਾਪਤੀ ਜੁੱਤੀ ਦੇ ਜ਼ੋਰ ਦੇ ਨਾਲ ਇਹਨਾਂ ਤੋਂ ਕਰੇਗਾ।
ਖੋਇਓ ਰਾਜ ਨਾ ਹੋਏ ਜਮਈਅਤ, ਬਸੈ ਖਾਲਸੇ ਕੀ ਹੋਏ ਰਈਅਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਨਾ ਫੌਜ ਨਾ ਰਾਜੇ ਨਾ ਫੌਜਾਂ ਦਾ ਇਕੱਠ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੁਝ ਨਹੀਂ ਹੋਵੇਗਾ। ਬਸੈ ਖਾਲਸੇ ਕੀ ਹੋਈ ਰਈਅਤ, ਭਾਵ ਕੇ ਖਾਲਸੇ ਰਾਜੇ ਹੋਣਗੇ, ਖਾਲਸੇ ਡਾਢੇ ਹੋਣਗੇ। ਇਹ ਜਿੰਨੇ ਵੀ ਸਾਰੇ ਐਸੀਆਂ ਗੱਲਾਂ ਕਰ ਰਹੇ ਨੇ, ਇਹ ਰਈਅਤ ਹੋਣਗੇ, ਕਮਜ਼ੋਰ ਪ੍ਰਜਾ ਹੋਣਗੇ ਸਾਡੇ ਖਾਲਸੇ ਦੇ।
ਆਪਣੋ ਕਾਰਜ ਆਪ ਬਿਗਾਰਾ, ਮੂਣ ਅਜਾਣ ਹਰਖ ਪੁਨ ਤਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ, ਮੂਰਖਾਂ ਨੇ ਆਪਣਾ ਕਾਰਜ ਆਪ ਹੀ ਵਿਗਾੜਿਆ। ਮੂੜ ਅਜਾਣ ਹਰਖ ਪੁਣ ਤਾਰਾ, ਸਤਿਗੁਰੂ ਜੀ ਕਹਿੰਦੇ ਨੇ ਬੜੇ ਮੂੜ ਨੇ, ਬੜੇ ਮੂਰਖ ਨੇ ਆਪਣਾ ਕੰਮ ਵਿਗਾੜ ਲਿਆ ਹੈ, ਤੇ ਨਾਲੇ ਅਣਜਾਣ ਹਰਖ ਨੂੰ ਤਾਰਨ ਕਰਦੇ ਨੇ, ਖੁਸ਼ੀ ਨੂੰ ਤਾਰਨ ਕਰਦੇ ਨੇ, ਭਾਵ ਕੇ ਆਪਣੇ ਹੱਥੀ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਹੈ, ਪਰ ਫੇਰ ਵੀ ਹਰਖ ਨੂੰ ਤਾਰਨ ਕਰ ਰਹੇ ਨੇ, ਖੁਸ਼ੀ ਨੂੰ ਤਾਰਨ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਬੜੇ ਮੂੜ ਨੇ, ਬੜੇ ਅਗਿਆਨਵਾਨ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਾਪ ਦਿੱਤਾ। ਕਵੀ ਜੀ ਅਗਲੇ ਅਧਿਆ ਦਾ ਪ੍ਰਾਰੰਭ ਕਰਦੇ ਨੇ।
ਬਹਿਮੀ ਹੋ ਤੋ ਫਕੀਰ ਤਹ ਮੁਸਲਮਾਨ ਕਾ ਥਾਨ, ਗੋਰ ਬਣਾਈ ਦੀਰਗਾ ਮਿਣ ਕੇ ਨੋ ਹਾਥ ਪਰਮਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹਿਮੀ ਨਾਮ ਦਾ ਇੱਕ ਫਕੀਰ ਸੀ ਜਿਹੜਾ ਕਿ ਮੁਸਲਮਾਨ ਸੀ। ਸੰਪਾਦਕ ਜੀ ਲਿਖਦੇ ਨੇ ਇਬਰਾਹਿਮ ਸ਼ਾਹ ਨਾਮ ਸੀ, ਤੇ ਲੋਕੀ ਬਹਿਮੀ ਸ਼ਾਹ ਬ੍ਰਹਮੀ ਸ਼ਾਹ ਐਸੇ ਬਚਨ ਉਹਦੇ ਵਾਸਤੇ ਕਰਦੇ ਸਨ। ਹੁਣ ਕਵੀ ਸੰਤੋਖ ਸਿੰਘ ਜੀ ਨੇ ਬਹਿਮੀ ਸ਼ਾਹ ਹੀ ਲਿਖਿਆ ਹੈ ਕਿ ਫਕੀਰ ਦਾ ਨਾਮ ਸੀ, ਮੁਸਲਮਾਨ ਸੀ। ਗੋਰ ਬਣਾਈ ਦੀਰਗਾ ਮਿਣ ਨੌ ਹਾਥ ਪ੍ਰਮਾਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹਨੇ ਆਪਣੇ ਵਾਸਤੇ ਕਬਰ ਬਣਵਾਈ ਸੀ, ਆਪਣੇ ਜਿਉਂਦਿਆਂ ਹੀ ਨੌ ਹੱਥ ਪ੍ਰਮਾਣ ਲਾ ਕੇ, ਅੰਦਾਜ਼ਾ ਲਾ ਕੇ ਜਿੰਨਾ ਉਹਦਾ ਸਰੀਰ ਸੀ ਉਹਨੇ ਕਬਰ ਬਣਵਾਈ ਆਪਣੇ ਜਿਉਂਦਿਆਂ ਜਿਉਂਦਿਆਂ।
ਪ੍ਰਥਮ ਜੀਵ ਤੇ ਸੋ ਬਣਵਾਈ, ਲਾਏ ਰੇਖਤਾ ਦਿੜ ਕਰਵਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜਾ ਫਕੀਰ ਸੀ ਬਹਿਮੀ, ਉਹ ਬੜਾ ਆਤਮਦਰਸੀ ਸੀ, ਗਿਆਨ ਦਾ ਪੱਕਾ ਸੀ, ਭਾਵ ਕਿ ਉਹਨੂੰ ਪਤਾ ਸੀ ਕਿ ਮੌਤ ਤੇ ਇੱਕ ਨਾ ਇੱਕ ਦਿਨ ਆਉਣੀ ਹੀ ਆਉਣੀ ਹੈ, ਤੇ ਸਾਡੀ ਰੀਤੀ ਦੇ ਮੁਤਾਬਕ ਕਬਰ ਦੇ ਵਿੱਚ ਮੈਨੂੰ ਦਫਨਾਇਆ ਜਾਵੇਗਾ, ਭਾਵ ਕਿ ਮੇਰੇ ਦਫਨਾਉਣ ਦੇ ਵਾਸਤੇ ਕੋਈ ਕਸ਼ਟ ਕਰੇ, ਮੇਰੇ ਵਾਸਤੇ ਕੋਈ ਕਬਰ ਖੋਦੇ। ਇਹਦੂ ਚੰਗਾ ਇਹ ਹੋਵੇਗਾ ਕਿ ਮੈਂ ਆਪਣੇ ਕਬਰ ਪਹਿਲਾਂ ਜਿਉਂਦਿਆਂ ਆਪਣੇ ਹੱਥੀ ਹੀ ਖੋਦ ਲਵਾਂ। ਇਸ ਕਰਕੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਫਕੀਰ ਨੇ ਆਪਣੇ ਜਿਉਂਦਿਆਂ ਜਿਉਂਦਿਆਂ ਆਪਣੀ ਕਬਰ ਖੋਦੀ ਸੀ, ਤੇ ਨੌ ਹੱਥ ਪ੍ਰਮਾਣ ਦੇ ਕੇ ਉਹਨੇ ਇੰਨੀ ਲੰਮੀ ਚੌੜੀ ਕਬਰ ਬਣਵਾਈ ਸੀ। ਇਸ ਤੋਂ ਇਲਾਵਾ ਲਾਏ ਰੇਖ ਤਾਂ ਦਿੜ ਕਰਵਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੇਖਤਾ ਲਾ ਕੇ, ਚੂਨਾ ਆਦਿਕ ਲਾ ਕੇ ਉਹਨੇ ਦ੍ਰਿੜਤਾ ਦੇ ਨਾਲ ਉਹਨੂੰ ਪੱਕੀ ਕੀਤਾ ਸੀ, ਤਾਂ ਕਿ ਸਮਾਂ ਪੈਣ ਦੇ ਨਾਲ ਉਹ ਕਿਤੇ ਮੇਰੇ ਮਰਨ ਦੇ ਤੱਕ ਢਹਿ ਨਾ ਜਾਵੇ, ਬਰਕਰਾਰ ਰਵੇ, ਇਸੇ ਕਬਰ ਦੇ ਵਿੱਚ ਮੈਨੂੰ ਦਫਨਾਇਆ ਜਾਵੇ। ਜਿਸ ਤਰ੍ਹਾਂ ਕਿ ਅੱਜ ਕੱਲ ਆਪਾਂ ਮਸਾਲਾ ਲਾ ਕੇ, ਸੀਮਟ ਆਦਿਕ ਰੇਤਾ ਲਾ ਕੇ ਪੱਕੀ ਕਿਸੇ ਚੀਜ਼ ਨੂੰ ਕਰ ਦਿੰਦੇ ਹਾਂ, ਇਸੇ ਤਰ੍ਹਾਂ ਉਸ ਵੇਲੇ ਜਿਸ ਤਰ੍ਹਾਂ ਕਲੀ ਤੇ ਹੋਰ ਮਸਾਲਾ ਪਾ ਕੇ, ਚੂਨਾ ਪਾ ਕੇ ਪੱਕਾ ਕੀਤਾ ਜਾਂਦਾ ਸੀ, ਉਹਨੇ ਪੱਕੀ ਕਬਰ ਆਪਣੇ ਬਣਵਾ ਲਈ ਸੀ।
ਮੋਰੀ ਅਲਪ ਰਖੇ ਤੇ ਸਮਾਹੀ, ਮਰਨ ਲਗੇ ਪਰਵਿਸ਼ਨ ਚਿਤ ਤਾਹੀ।
ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹ ਵੀ ਲਿਖਦੇ ਨੇ ਕਿ ਬਸ ਥੋੜਾ ਜਿਹਾ ਛੋਟਾ ਰਸਤਾ ਹੀ ਉਸ ਨੇ ਰੱਖਿਆ ਸੀ ਤਾਂ ਕਿ ਉਹਦੇ ਵਿੱਚ ਪ੍ਰਵੇਸ਼ ਕੀਤਾ ਜਾ ਸਕੇ। ਕਵੀ ਜੀ ਲਿਖਦੇ ਨੇ
ਮਰਨ ਲੱਗੇ ਪਰਵੇਸ਼ਨ ਚਿਤ ਤਾਹੀ,
ਭਾਵ ਕਿ ਜਦੋਂ ਮੇਰੀ ਮੌਤ ਆਵੇ ਤੇ ਮੈਂ ਆਸਾਨੀ ਦੇ ਨਾਲ ਉਹਦੇ ਵਿੱਚ ਪ੍ਰਵੇਸ਼ ਕਰ ਜਾਵਾਂ ਤੇ ਉੱਥੇ ਮਰ ਜਾਵਾਂ, ਐਸਾ ਉਹਨੂੰ ਗਿਆਨ ਸੀ। ਭਾਵ ਕਿ ਉਹਨੂੰ ਇਹ ਵੀ ਪਤਾ ਸੀ ਕਿ ਮੇਰੀ ਮੌਤ ਕਦੋਂ ਆਉਣੀ ਹੈ ਤੇ ਮੈਂ ਜਦੋਂ ਮੌਤ ਆਵੇਗੀ ਤੇ ਫਿਰ ਛੋਟੇ ਰਸਤੇ ਦੇ ਰਾਹੀਂ ਇਹਦੇ ਵਿੱਚ ਪ੍ਰਵੇਸ਼ ਕਰ ਜਾਵਾਂਗਾ ਤੇ ਮਰ ਜਾਵਾਂਗਾ, ਸਰੀਰ ਛੱਡ ਜਾਵਾਂਗਾ। ਇਸ ਕਰਕੇ ਪੱਕੀ ਕਬਰ ਬਣਵਾਈ ਸੀ, ਥੋੜਾ ਜਿਹਾ ਛੋਟਾ ਰਸਤਾ ਉਹਦੇ ਵਿੱਚ ਪ੍ਰਵੇਸ਼ ਕਰਨ ਦੇ ਵਾਸਤੇ ਉਸ ਬਹਿਮੀ ਫਕੀਰ ਨੇ ਰੱਖਿਆ ਸੀ।
ਸੋ ਸਤ ਗੁਰ ਕੇ ਟਿਗ ਚਲ ਆਇਓ, ਪਗ ਪੰਕਜ ਪਰ ਸੀਸ ਨਿਵਾਇਓ।
ਉਹ ਜਿਹੜਾ ਫਕੀਰ ਸੀ ਇੱਕ ਸਮੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ, ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਸਿਰ ਨਿਵਾਇਆ।
ਮਨ ਇੱਕ ਕ੍ਰਿਤ ਸੋ ਮਨ ਮਿਸ਼ਟਾਨ, ਮਨ ਮੈਦਾ ਦੀਨ ਸਤਿਸ ਆਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਮਨ ਘਿਓ, ਇੱਕ ਮਨ ਖੰਡ, ਇੱਕ ਮਨ ਮੈਦਾ, ਇਹ ਤਿੰਨੇ ਚੀਜ਼ਾਂ ਉਹਨੇ ਮਨ ਮਨ ਦੇ ਤੋਲ ਦੇ ਵਿੱਚ ਅਰਪਣ ਕੀਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ।
ਅਪਰ ਚੂਣ ਚਾਵਰ ਅਰ ਦਾਨ, ਦਇਓ ਬਿਨੈ ਜੁਤ ਖਾਣ ਰੋ ਪਾਣਾ।
ਕਵੀ ਜੀ ਲਿਖਦੇ ਨੇ, ਇਸ ਤੋਂ ਇਲਾਵਾ ਆਟਾ, ਚੌਲ, ਹੋਰ ਦਾਣਾ ਪੱਠਾ ਜਿਹੜਾ ਕਿ ਸਤਿਗੁਰਾਂ ਦੇ ਘੋੜਿਆਂ ਦੇ ਵਾਸਤੇ ਲੋੜੀਂਦਾ ਸੀ ਉਹ ਵੀ ਪਹੁੰਚਾਇਆ।
ਹੱਥ ਜੋਰ ਕਰ ਅਰਜ਼ ਗੁਜ਼ਾਰੀ, ਪਰ ਆਣ ਮੈਂ ਸ਼ਰਨ ਤੁਮਾਰੀ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨੇ ਹੱਥ ਜੋੜ ਕੇ ਅਰਜ਼ ਕੀਤੀ ਹੈ, ਬੇਨਤੀ ਕੀਤੀ ਹੈ, ਕਹਿੰਦਾ ਪਰ ਆਣ ਮੈਂ ਸ਼ਰਨ ਤੁਮਾਰੀ। ਹੇ ਗਰੀਬਨ ਆਜ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਡਿੱਗਿਆ।
ਦਾਸ ਆਪਣੋ ਮੋਹ ਬਣਾਵੋ, ਕਰੋ ਸਿੰਘ ਪਾਹਲ ਛਕਵਾਵੋ।
ਫਕੀਰ ਕਹਿੰਦਾ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਆਪਣਾ ਦਾਸ ਬਣਾ ਲੋ। ਸੱਚੇ ਪਾਤਸ਼ਾਹ ਜੀ ਮੈਨੂੰ ਅੰਮ੍ਰਿਤ ਛਕਾ ਕੇ ਆਪਣਾ ਸਿੰਘ ਸਜਾ ਲੋ।
ਜਗਤ ਬਿਖੈ ਹੈ ਪੰਥ ਕਨੇਰੇ, ਭਲੀ ਪ੍ਰਕਾਰ ਸਰਵ ਮੈਂ ਹੇਰੇ।
ਅਰਜ ਕਰਦਾ, ਸੱਚੇ ਪਾਤਸ਼ਾਹ ਜੀ ਮੈਨੂੰ ਆਪਣਾ ਅੰਮ੍ਰਿਤ ਛਕਾ ਦਿਓ, ਮੈਨੂੰ ਆਪਣਾ ਸਿੰਘ ਸਜਾ ਲੋ। ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਵਿੱਚ ਬੜੇ ਪੰਥ ਨੇ, ਅਨੇਕਾਂ ਮਤ ਨੇ, ਅਨੇਕਾਂ ਧਰਮ ਨੇ, ਅਨੇਕਾਂ ਸੰਪਰਦਾਵਾਂ ਨੇ। ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਭਲੀ ਜਿਹੜੀ ਸੰਪਰਦਾ ਹੈ, ਸਾਰਿਆਂ ਤੋਂ ਭਲਾ ਸੱਚੇ ਪਾਤਸ਼ਾਹ ਜੀ ਮਤ ਮੈਨੂੰ ਤੁਹਾਡਾ ਲੱਗਿਆ, ਇਸ ਕਰਕੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਸਿੰਘ ਸਜਣਾ ਚਾਹੁੰਦਾ ਹਾਂ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਸਿੰਘ ਸਜਾਓ, ਅੰਮ੍ਰਿਤ ਛਕਾ ਲੋ। ਇਸ ਤਰ੍ਹਾਂ ਦੀ ਬੇਨਤੀ ਉਸ ਬਹਿਮੀ ਫਕੀਰ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ ਹੈ। ਸੋ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੀ ਬੇਨਤੀ ਨੂੰ ਪ੍ਰਵਾਨ ਕਰਨਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।